ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਖੰਡਨ ਕਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰ ਨਹ ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਓ ਲਾਈਆ ਨੇਹ ਸੋ ਸਹ ਬਿੰਦ ਨਾ ਵਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹ ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਹਰ ਸਿਮਰਤ ਤਨ ਮਨ ਹਰਿਆ ਲਹ ਜਾਹੇ ਵਿਜੋਗ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਤ ਪਾਵਨ ਭਗਤ ਵਛਲ ਗਰੀਬ ਨਵਾਜ ਸਤਿਗੁਰੂ ਹਸਤੀਏ ਮੁਕੱਦਸ ਹਰਦੋ ਆਲਮ ਪਾਤਸ਼ਾਹ ਕਦਰੇ ਕਾਬਲੀਅਤ ਸੁਤੇ ਪ੍ਰਕਾਸ਼ ਆਵਾਜ਼ ਸ਼ਬਦ ਜੁਗ ਹੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ ਮੁਬਾਰਕ ਚਰਨਾਂ ਕਮਲਾਂ ਵਿੱਚ ਪ੍ਰੇਮ ਦੀਆਂ ਤੰਦਾਂ ਪਾ ਕੇ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਪੋ ਆਪਣੀ ਆਤਮਾ ਦੇ ਭਲੇ ਲਈ ਔਰ ਸੁਰਤ ਨੂੰ ਗੁਰ ਸ਼ਬਦ ਵਿਚਾਰ ਨਾਲ ਜੋੜਨ ਵਾਸਤੇ ਸਰਦਾ ਭਾਵਨਾ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ ਬਦਹੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ ਵਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਆਪ ਸਰਬੱਤ ਸੰਗਤਾਂ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ ਜੋ ਦੂਰ ਦਰਾਜ ਤੋਂ ਚੱਲ ਕੇ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਦਰਸ਼ਨ ਪਰਸਨ ਕਰ ਰਹੇ ਹੋ, ਜਦੋਂ ਅਸੀਂ ਤੇ ਤੁਸੀਂ ਆਪਣੇ ਘਰਾਂ ਤੋਂ ਚੱਲੇ ਸੀ ਉਦੋਂ ਸਾਡੇ ਸਰੀਰ ਦੀ ਸਥਿਤੀ ਕੁਛ ਹੋਰ ਸੀ। ਜਿਨ੍ਹਾਂ ਨੇ ਰਾਤ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਗੁਜ਼ਾਰ ਲਈ ਹੈ ਕਉ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ। ਸਵੇਰੇ ਇਸ਼ਨਾਨ ਪਾਣ ਹੋ ਗਏ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਘਰ ਦੇ ਦਰਸ਼ਨ ਪਰਸਨ ਹੋ ਗਏ ਨੇ, ਅਤੇ ਹੁਣ ਸਰੀਰ ਦੀ ਜਿਹੜੀ ਦਸ਼ਾ ਕੁਛ ਹੋਰ ਹੈ, ਅਤੇ ਵਿਚਾਰ ਕੇ ਵੇਖੀਏ ਵੀ ਸਰੀਰ ਦੀ ਦਸ਼ਾ ਹੁਣ ਹੋਰ ਕਿਉਂ ਹੋਈ ਹੈ, ਇਹਦਾ ਇੱਕ ਕਾਰਨ ਹੈ। ਇਹਦਾ ਕਾਰਨ ਰਾਮਕਲੀ ਰਾਗ ਜੋ 18ਵਾਂ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, 18ਵੇਂ ਰਾਗ ਰਾਮਕਲੀ ਰਾਗ ਦੀਆਂ 3 ਵਾਰਾਂ ਨੇ ਜੋ ਗੁਰੂ ਕੇ ਰਬਾਬੀ ਸਿੰਘਾਂ ਨੇ ਰਾਗ ਵਾਰ ਉਚਾਰਨ ਕੀਤੀ ਹੈ ਨਾ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤਾ ਡੂਮ ਆਖੀ, ਉਹਦੇ ਵਿੱਚ ਉਹਨਾਂ ਬਖਸ਼ਿਸ਼ ਕੀਤੀ ਕਿ ਜਦੋਂ ਕੋਈ ਵੀ ਗੁਰੂ ਕਾ ਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਸ਼ਨ ਕਰਦਾ, ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਮਹਿਮਾ ਸਰਵਣ ਕਰਦਾ ਤਾਂ ਮਨੁੱਖ ਦੇ ਜੀਵਨ ਵਿੱਚ ਤਬਾਦਲਾ ਹੁੰਦਾ ਹੀ ਹੁੰਦਾ। ਸਾਰੀ ਸੰਗਤ ਆਪਣੇ ਹਿੱਸੇ ਵਿੱਚ ਗਾਉਣਾ ਕਰਿਓ, ਗੁਰੂ ਰਾਮਦਾਸ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਭਰ ਕੇ ਸਾਨੂੰ ਕਾਇਆਂ ਦਾ ਸੁੱਖ, ਮਨ ਦਾ ਸੁੱਖ ਜਿਹੜਾ ਉਹ ਪ੍ਰਾਪਤ ਹੁੰਦਾ। ਗੁਰ ਡਿੱਠਾ ਤਾਂ ਮਨ ਸਾਧਾਰਿਆ, 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 ਇਹ ਸਾਰੀ ਬਰਕਤ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਬਖਸ਼ ਸਦਕਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਬਾਣੀ ਅੰਦਰ ਇਤਿਹਾਸਕ ਗੁਰਸਥਾਨਾਂ ਦੇ ਨਾਮ ਦਰਜ ਨੇ, ਜਿਵੇਂ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਰਾਵੀ ਦਰਿਆ ਦੇ ਪਰਲੇ ਕਿਨਾਰੇ ਬਾਹਰ ਦੇ ਇਲਾਕੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਪਣੇ ਹੱਥੀਂ ਵਸਾਇਆ ਸ਼ਹਿਰ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ। ਕਰਤਾਰਪੁਰ ਸਾਹਿਬ ਦੀ ਧਰਮਸ਼ਾਲਾ ਆਬਾਦ ਹੋ ਚੁੱਕੀ ਹੈ, ਸੰਗਤ ਹੁੰਦੀ ਹੈ, ਸੇਵਾ ਹੁੰਦੀ ਹੈ, ਸਿਮਰਨ ਹੁੰਦਾ ਹੈ, ਬਾਣੀ ਗਾਇਨ ਕੀਤੀ ਜਾਂਦੀ ਹੈ, ਬਾਣੀ ਸਰਵਣ ਵੀ ਕੀਤੀ ਜਾਂਦੀ ਹੈ, ਬਾਣੀ ਮੁੱਖੋਂ ਉਚਾਰੀ ਹੈ, ਬਾਣੀ ਉਚਾਰਨ ਕੀਤੀ ਜਾਂਦੀ ਹੈ, ਬਾਣੀ ਲਿਖੀ ਵੀ ਗਈ ਹੈ। ਪਰ ਗੁਰਬਾਣੀ ਦਾ ਪਹਿਲਾ ਪ੍ਰਕਾਸ਼ ਕਰਤਾਰਪੁਰ ਸਾਹਿਬ ਨਹੀਂ ਹੋਇਆ। ਫਿਰ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਆ, ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੈ ਜੋਤ ਜਗਾਈ, ਫੇਰ ਵਸਾਇਆ ਫੇਰ ਉਆਨ ਸਤਿਗੁਰ ਖਾਡੂਰ, ਫਿਰ ਖਡੂਰ ਸਾਹਿਬ ਆਬਾਦ ਹੋਏ। ਇੱਥੇ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਨੇ ਨਾਮ ਜਪਿਆ ਵੀ ਜਪਾਇਆ ਵੀ, ਇਹ ਗੁਰਮੁਖੀ ਦੇ ਨਾਲ ਜੋੜਨਾ ਕੀਤਾ। ਸਰੀਰ ਦੀ ਤੰਦਰੁਸਤੀ ਲਈ ਸਤਿਗੁਰਾਂ ਨੇ ਮੱਲਾਂ ਨੂੰ ਸਾਰੀਆਂ ਜੁਗਤੀਆਂ ਸਿਖਾਈਆਂ। ਬਾਣੀ ਖੰਡੂਰ ਸਾਹਿਬ ਦੀ ਧਰਤੀ 'ਤੇ ਵੀ ਗਾਈ ਗਈ ਹੈ, ਸੁਣੀ ਵੀ ਗਈ ਹੈ, ਉਚਾਰਨ ਵੀ ਕੀਤੀ ਗਈ ਹੈ ਅਤੇ ਲਿਖੀ ਵੀ ਗਈ ਹੈ, ਪਰ ਬਾਣੀ ਖੰਡੂਰ ਸਾਹਿਬ ਵੀ ਪ੍ਰਕਾਸ਼ ਨਹੀਂ ਹੋਈ। ਪਹਿਲਾ ਪ੍ਰਕਾਸ਼ ਖੰਡੂਰ ਸਾਹਿਬ ਨਹੀਂ ਹੋਇਆ। ਫਿਰ ਉਸ ਤੋਂ ਬਾਅਦ ਭੱਟ ਸਾਹਿਬਾਨ 60 ਸਵਈਏ ਉਚਾਰਨ ਕਰਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ਿਸ਼ ਅੰਦਰ, ਅਤੇ ਉਹਨਾਂ ਸਵਈਆਂ ਵਿੱਚ ਬਖਸ਼ਿਸ਼ ਕਰਦੇ ਨੇ, ਗੋਬਿੰਦ ਬਾਲ ਗੋਬਿੰਦਪੁਰੀ ਸਮ, ਜਲਣ ਤੀਰ ਬੇ ਪਾਸ ਬਣਾਇਓ, ਗਇਓ ਦੁੱਖ ਦੂਰ ਬਰਖਨ ਕੋ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੋਇੰਦਵਾਲ ਸਾਹਿਬ ਨੂੰ ਸਿੱਖੀ ਦੇ ਧੁਰੇ ਦਾ ਮਾਣ ਪ੍ਰਾਪਤ ਹੋਇਆ, ਬਾਣੀ ਉੱਥੇ ਵੀ ਉਚਾਰਨ ਕੀਤੀ ਗਈ, ਬਾਣੀ ਲਿਖੀ ਵੀ ਗਈ, ਬਾਣੀ ਗਾਇਨ ਵੀ ਕੀਤੀ ਗਈ, ਬਾਣੀ ਗੋਇੰਦਵਾਲ ਸਾਹਿਬ ਪਹਿਲਾ ਪ੍ਰਕਾਸ਼ ਨਹੀਂ ਹੋਇਆ। ਹਾਲਾਂਕਿ ਉੱਥੋਂ ਪੋਥੀ ਸਾਹਿਬਾਨ ਸੈਂਚੀਆਂ ਬਾਣੀ ਦੇ ਰੂਪ ਅੰਦਰ ਇੱਥੇ ਸਤਿਕਾਰ ਸਹਿਤ ਲਿਆਂਦੀਆਂ ਗਈਆਂ। ਹਰਿਮੰਦਰ ਸਾਹਿਬ ਅੰਦਰ ਆ ਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ, ਪੋਥੀ ਪਰਮੇਸ਼ਰ ਕਾ ਥਾਨ। ਕਾਰਨ ਇਹ ਆ ਕਿ ਡਿੱਠੇ ਸਭੇ ਥਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੀ ਕੋਈ ਹੋਰ ਪਾਕ ਪਵਿੱਤਰ ਜਿਹੜੀ ਆਬਾਦ ਧਰਤੀ ਉਹ ਕਿਤੇ ਹੋਰ ਨਹੀਂ। ਥਾਮ ਦਾ ਅਰਥ ਹੈ ਜਗ੍ਹਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੀ ਹੋਰ ਅਸਥਾਨ ਕੋਈ ਦੁਨੀਆ ਦੇ ਤਖ਼ਤੇ ਵਿੱਚ ਹੈ ਨਹੀਂ, ਇੱਕੋ ਹੀ ਹੈ ਨਾ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਆ, ਤੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਬਖਸ਼ ਕਰਦੇ ਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਾਵਰ ਨਾ ਕੋਏ। ਤੇ ਬਾਣੀ ਕਹੀਏ ਨਿਰੰਕਾਰ ਦਾ ਰੂਪ ਹੈ, ਨਿਰੰਕਾਰ ਵੀ ਇੱਕ ਹੈ, ਨਿਰੰਕਾਰ ਵੀ ਦੋ ਨਹੀਂ ਹੈ। ਨਿਰੰਕਾਰ ਇੱਕ ਆ ਤੇ ਉਹਦਾ ਘਰ ਵੀ ਇੱਕ ਆ, ਸਭ ਤੋਂ ਉੱਚਾ ਸੁੱਚਾ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹੇ। ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਵਾਹਿਗੁਰੂ ਹੈ, ਤੇ ਇੱਕ ਉਹਦਾ ਘਰ ਆ। ਤੇ ਇਸ ਘਰ ਦੇ ਵਿੱਚੋਂ ਹਰ ਰੋਜ਼ ਇਹ ਸੁਨੇਹਾ ਦਿੱਤਾ ਜਾਂਦਾ, ਖੰਡ ਦੀਪ ਸਭ ਲੋਆ, ਏਕ ਕਵਾਵੈ ਤੇ ਸਭ ਹੋਆ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰੀਆਓ। ਫਿਰ ਰੋਜ਼ ਇੱਕ ਅਰਦਾਸ ਕੀਤੀ ਜਾਂਦੀ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰੇ ਸੰਸਾਰੀ ਜੀਵਾਂ ਦਾ ਦਾਤਾ ਇੱਕ ਆ। ਫਿਰ ਜਦੋਂ ਦੁਨੀਆਂ ਦੇ ਜੀਵ ਪੈਦਾ ਹੋ ਜਾਂਦੇ ਨੇ, ਇਹਨਾਂ ਦੀ ਹਿਫਾਜ਼ਤ ਕਰਨ ਵਾਲੇ ਵੀ ਦੋ ਨਹੀਂ ਹੈ, ਚਾਰ ਨਹੀਂ ਹੈ, ਹਜ਼ਾਰ ਨਹੀਂ ਹੈ। ਹਰ ਰੋਜ਼ ਹਰਿਮੰਦਰ ਸਾਹਿਬ ਤੋਂ ਇਹ ਬਖਸ਼ਿਸ਼ ਕੀਤੀ ਜਾਂਦੀ ਹੈ, ਰਾਖਾ ਏਕ ਹਮਾਰਾ ਸੁਆਮੀ, ਸਾਡੀ ਰਖਵਾਲੀ ਕਰਨ ਵਾਲਾ ਵੀ ਕਾਲ ਪੁਰਖ ਵਾਹਿਗੁਰੂ ਇੱਕ ਹੈ। ਤੇ ਫਿਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਤੋਂ ਸਾਨੂੰ ਇਹ ਵੀ ਬਖਸ਼ਿਸ਼ ਕੀਤੀ ਜਾਂਦੀ ਹੈ ਜੀਵ, ਕਿ ਇੱਕਨਾ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇੱਕ ਆ, ਤੇ ਪ੍ਰਕਾਸ਼ ਹੋਣ ਵਾਲੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਆ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜੋ ਅੱਜ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸੰਸਾਰੀ ਜੀਵਾਂ ਨੂੰ ਦਰਸ਼ਨ ਦੀਦਾਰ ਬਖਸ਼ੇ ਨੇ, ਤੇ ਆਪਣੀ ਜ਼ੁਬਾਨੇ ਪਾਕ ਤੋਂ ਸ੍ਰੀ ਮੁੱਖ ਬਾਕ ਸ਼ਬਦ ਉਚਾਰਨ ਕੀਤਾ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਪਾਕ ਪੁੱਤਰ ਬਾਣੀ ਸਵਈਏ ਸ੍ਰੀ ਮੁੱਖ ਬਾਕ ਮਹੱਲਾ ਪੰਜਵਾਂ ਪੜ੍ਹਾਂਗੇ ਨਾ, ਬਾਬਾ ਸ਼ੇਖ ਫਰੀਦ ਜੀਆਂ ਦੇ ਸਲੋਕਾਂ ਤੋਂ ਬਾਅਦ, ਉੱਥੇ ਸ੍ਰੀ ਮੁੱਖ ਬਾਕ ਬੱਬੇ ਨਾਲ ਸ਼ਬਦ ਵਰਤ ਉਚਾਰਨ ਕੀਤਾ ਹੋਇਆ। ਆਮ ਆਪਾਂ ਅਕਸਰ ਵਾਵੇ ਨਾਲ ਕਰਨੇ ਹਾਂ, ਤੇ ਸਤਿਗੁਰਾਂ ਜੋ ਸ੍ਰੀ ਮੁੱਖ ਵਾਕ ਉਚਾਰਨ ਕੀਤਾ, ਆਏ ਹੋਏ ਅੱਜ ਦੇ ਸ੍ਰੀ ਮੁੱਖ ਵਾਕ ਦਾ ਆਪ ਜੀਆਂ ਨੇ ਪਾਠ ਸਰਵਣ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਕ ਪਵਿੱਤਰ 11ਵੇਂ ਰਾਗ ਜੈਤਸਰੀ ਰਾਗ ਅੰਦਰ ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਪਣੀ ਜ਼ੁਬਾਨੇ ਪਾਕ ਤੋਂ ਵਾਰ ਉਚਾਰਨ ਕੀਤੀ ਹੈ, ਤੇ ਇਸ ਵਾਰ ਦੀ ਤੀਜੀ ਪੌੜੀ ਦੇ ਨਾਲ ਦੋ ਸਲੋਕ ਸਤਿਗੁਰਾਂ ਵਿਦਮਾਨ ਕੀਤੇ ਜੋ ਅੱਜ ਸਾਡੇ ਸੰਸਾਰੀ ਜੀਵਾਂ ਦੇ ਭਲੇ ਵਾਸਤੇ ਬਖਸ਼ਿਸ਼ ਹੋਈ ਹੈ। ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪਵਿੱਤਰ ਬਾਣੀ ਦੀਆਂ ਵਾਰਾਂ ਵੱਲ ਆਪਾਂ ਵਿਚਾਰ ਕਰਦੇ ਹਾਂ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ 22 ਵਾਰਾਂ, 3 ਵਾਰਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਚਾਰਨ ਕੀਤੀਆਂ, ਤਿੰਨੋਂ ਹੀ ਧੁਨੀ ਤੇ ਗਾਈਆਂ ਜਾਂਦੀਆਂ, ਤੇ 4 ਵਾਰਾਂ ਧੰਨ ਗੁਰੂ ਅਮਰਦਾਸ ਮਾਰ ਨੇ ਉਚਾਰਨ ਕੀਤੀਆਂ, 7 ਹੋ ਗਈਆਂ। 8 ਵਾਰਾਂ ਧੰਨ ਸ੍ਰੀ ਗੁਰੂ ਰਾਮਦਾਸ ਮਾਰ ਨੇ ਉਚਾਰਨ ਕੀਤੀਆਂ, 7 ਤੇ 8 15। 6 ਵਾਰਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਮਾਰ ਨੇ ਉਚਾਰਨ ਕੀਤੀਆਂ, 15 ਤੇ 6 21। 1 ਵਾਰ ਤਾਂ ਗੁਰੂ ਕੇ ਰਬਾਬੀ ਸਿੰਘਾਂ ਨੇ ਗਾਇਨ ਕੀਤੀ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੈ ਡੂਮੇ ਆਖੀ। ਇਹ 22 ਵਾਰਾਂ ਨੂੰ ਜਦੋਂ ਧਿਆਨ ਨਾਲ ਵਿਚਾਰਾਂਗੇ ਤਾਂ ਜਿਹੜੀ 11ਵੇਂ ਰਾਗ ਜੈਤਸਰੀ ਰਾਗ ਦੀ ਵਾਰ ਆ, ਇਹ 22 ਵਾਰਾਂ ਦੇ ਨਾਲ ਮਿਲਦੀ ਨਹੀਂ, ਇਹਦੀ ਰੂਪ ਰੇਖਾ ਵੱਖਰੀ ਹੈ। ਇਸ ਵਾਰ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ 20 ਪੌੜੀਆਂ ਉਚਾਰਨ ਕੀਤੀਆਂ, ਤੇ 20 ਪੌੜੀਆਂ ਦੇ ਨਾਲ 40 ਸਲੋਕ ਵਿਦਮਾਨ ਕੀਤੇ, ਤੇ ਇਹਨਾਂ ਸਲੋਕਾਂ ਦੀ ਰੂਪ ਰੇਖਾ ਵੱਖਰੀ ਹੈ ਬਾਕੀ ਦੀਆਂ ਵਾਰਾਂ ਨਾਲੋਂ। 20 ਪੌੜੀਆਂ ਦੇ ਨਾਲ ਆਏ ਹੋਏ ਪਹਿਲੇ ਸਲੋਕ ਜਿਹੜੇ ਨੇ ਉਹ ਸੰਸਕ੍ਰਿਤ ਜ਼ਬਾਨ 'ਚ ਉਚਾਰਨ ਕੀਤੇ, ਤੇ ਨਾਲ ਦਾ ਦੂਜਾ ਸਲੋਕ ਜਿਹੜਾ ਉਹ ਲਹਿੰਦੇ ਪੰਜਾਬ ਦੀ ਬੋਲੀ 'ਚ ਉਚਾਰਨ ਕੀਤਾ ਆ। ਇਹ ਬਾਕੀ ਦੀ ਕਿਸੇ ਵਾਰ ਦੇ ਵਿੱਚ ਇਹ ਰੂਪ ਰੇਖਾ ਨਹੀਂ ਹੈ। ਹੋਰਾਂ ਵਾਰਾਂ ਦੀ ਰੂਪਰੇਖਾ ਇਹ ਆ ਕਿ ਸਤਿਗੁਰਾਂ ਦੇ ਜਿਸ ਗੁਰੂ ਸਾਹਿਬਾਨ ਨੇ ਵਾਰ ਉਚਾਰਨ ਕੀਤੀ ਭਾਵ ਪੌੜੀਆਂ ਉਚਾਰਨ ਕੀਤੀਆਂ, ਉਸ ਪੌੜੀ ਦੇ ਨਾਲ ਸਲੋਕ ਦੂਜੇ ਗੁਰੂ ਸਾਹਿਬਾਨਾਂ ਦੇ ਨੇ, ਤੇ ਪੌੜੀਆਂ ਦੇ ਵਿੱਚ ਵੀ ਤੁਸੀਂ ਅਕਸਰ ਪੜ੍ਹਿਆ ਨਵੀਂ ਪੌੜੀ ਜਾਂ ਮਹੱਲਾ ਪੰਜਵਾਂ ਕਰਕੇ ਪੌੜੀ ਆਉਂਦੀ। ਇਹ ਵਾਰ ਜਿਹੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਪੂਰਨ ਤੌਰ ਤੇ ਉਚਾਰਨ ਕੀਤੀ ਹੈ, ਇਹਦੇ ਸਲੋਕ ਜਿਹੜੇ ਨੇ ਦੋ ਵੱਖਰੀਆਂ ਭਾਸ਼ਾਵਾਂ ਦੇ ਨੇ, ਇੱਕ ਸੰਸਕ੍ਰਿਤ ਜ਼ੁਬਾਨ ਵਿੱਚ ਪਹਿਲਾ ਸਲੋਕ, ਦੂਜਾ ਲੈਂਦੇ ਪੰਜਾਬ ਦੀ ਬੋਲੀ, ਜਿੱਥੇ ਹੱਬ ਰੰਗ ਮਾਣੈ ਤਿਸ ਸਿਉ, ਸਭ ਦੀ ਥਾਂ ਤੇ ਹੱਬ ਉਚਾਰਨ ਕੀਤਾ। ਮਾਰੂ ਰਾਗ ਦੀ ਵਾਰ ਜਿਹੜੀ 21ਵੇਂ ਰਾਗ ਦੀ ਵਾਰ ਆ, ਉਹਦੇ ਵਿੱਚ ਐਸੇ ਸ਼ਬਦ ਜਿਹੜੇ ਸਤਿਗੁਰਾਂ ਨੇ ਵਿਦਮਾਨ ਕੀਤੇ। ਤੇ ਆਓ, ਸਤਿਗੁਰਾਂ ਨੇ ਜੋ ਇਹ ਸ਼ਬਦ ਬਖਸ਼ਿਸ਼ ਕੀਤੇ ਨੇ, ਆਪਾਂ ਇਹਦੀ ਵਿਚਾਰ ਕਥਨ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਨ ਇਸ਼ਾ ਦਾਨ ਕਰਨ ਸਰਬਤਰ ਆਸਾ ਪੂਰਨ ਹੈ।
ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਜ਼ੁਬਾਨੇ ਪਾਕ ਤੋਂ ਸਲੋਕ ਉਚਾਰਨ ਕਰਦੇ ਆ। ਦਾਨ ਇੱਕ ਤੇ ਸੰਸਾਰੀ ਜੀਵ ਦਾਨ ਦਿੰਦੇ, ਕੋਈ ਦਿੰਦਾ ਕੋਈ ਦਾਨ ਲੈਂਦਾ, ਪਰ ਸਭ ਤੋਂ ਵੱਡਾ ਦਾਨ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਨੇ ਦਿੱਤਾ ਹੋਇਆ ਸੰਸਾਰੀ ਜੀਵਾਂ ਨੂੰ, ਜਿਹਦੇ ਬਾਬਤ ਗੁਰੂ ਨਾਨਕ ਦੇਵ ਮਹਾਰਾਜ ਰੋਜ਼ ਰਾਤਰੀ ਦੀ ਬਾਣੀ ਜਿਹੜੀ ਇਹ 16 ਸਾਹਿਬ ਅੰਦਰ ਬਖਸ਼ਿਸ਼ ਕਰਦੇ ਆ, ਤੇਰਾ ਦਾਨੈ ਕੀਮਤ ਨਾਮ ਪਵੈ। ਐ ਅਕਾਲ ਪੁਰਖ ਵਾਹਿਗੁਰੂ, ਜਿਹੜਾ ਤੂੰ ਸੰਸਾਰੀ ਜੀਵਾਂ ਨੂੰ ਸ਼੍ਰੋਮਣੀ ਦਾਨ ਦਿੱਤਾ ਨਾ, ਉਹਦੀ ਕੀਮਤ ਪਾਈ ਨਹੀਂ ਜਾ ਸਕਦੀ, ਭਾਵ ਤੈਅ ਨਹੀਂ ਕੀਤੀ ਜਾ ਸਕਦੀ। ਕੀਮਤ ਤੈਅ ਕਰਨੀ ਹੋਰ ਗੱਲ ਆ, ਕੀਮਤ ਚੁਕਾ ਦੇਣਾ ਉਦੋਂ ਅਗਲੀ ਮੰਜ਼ਿਲ ਆ। ਦੁਨੀਆਂ ਦੇ ਵਿੱਚ ਕੀਮਤਾਂ ਲੱਗ ਵੀ ਜਾਂਦੀਆਂ ਨੇ ਤੇ ਕੀਮਤਾਂ ਉਤਾਰੀਆਂ ਜਾਂਦੀਆਂ ਨੇ। ਧੰਨ ਮਾਤਾ ਗੁਜਰ ਕੌਰ, ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ ਜੀਆਂ ਦੇ ਅੰਤਮ ਸੰਸਕਾਰ ਲਈ ਦੁਨੀਆਂ ਦੇ ਖਿੱਤੇ ਵਿੱਚ ਸਭ ਤੋਂ ਮਹਿੰਗੀ ਧਰਤੀ ਦਾ ਮੁੱਲ ਲਾ ਦਿੱਤਾ ਗਿਆ। ਤੇ ਮੇਰੀ ਕੌਮ ਦੇ ਮੁਰੀਦ ਨੇ ਦੀਵਾਨ ਟੋਡਰ ਮੱਲ ਨੇ ਔਖੇ ਸੌਖੇ ਹੋ ਕੇ ਉਹ ਕੀਮਤ ਉਤਾਰ ਦਿੱਤੀ, ਕੀਮਤ ਪੈ ਵੀ ਗਈ ਤੇ ਕੀਮਤ ਉਤਾਰ ਵੀ ਦਿੱਤੀ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਦੀ। ਪਰ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਦਾਨ ਸਾਨੂੰ ਦੇ ਕੇ ਨਿਵਾਜਿਆ ਹੋਇਆ, ਉਹਦੀ ਕੀਮਤ ਪਾਈ ਨਹੀਂ ਜਾ ਸਕਦੀ, ਉਤਾਰ ਨਹੀਂ ਤੇ ਆਪਾਂ ਸੋਚ ਵੀ ਨਹੀਂ ਸਕਦੇ। ਤੇ ਸਾਹਿਬ ਬਖਸ਼ਿਸ਼ ਕਰਦੇ ਆ, ਮਨ ਇੱਛਾ ਦਾਨ ਕਰਨ। ਅਕਾਲ ਪੁਰਖ ਵਾਹਿਗੁਰੂ ਸਭ ਤੋਂ ਸ਼੍ਰੋਮਣੀ ਦਾਤਾਰ ਆ, ਤੇ ਉਹ ਸੰਸਾਰੀ ਜੀਵਾਂ ਨੂੰ ਦਾਤਾਂ ਜਿਹੜੀਆਂ ਦਾਨ ਵਿੱਚ ਦਿੰਦਾ, ਤੇ ਦਿੰਦਾ ਆਪਣੀ ਇੱਛਾ ਮੁਤਾਬਕ ਆ। ਜਿਹੜੇ ਜਿਹੜੇ ਜੀਵ ਉਹਨੂੰ ਚੰਗੇ ਲੱਗਦੇ ਨੇ ਉਹਨਾਂ ਨੂੰ ਉਹ ਦਾਨ ਵਿੱਚ ਦਾਤਾਂ ਦੇ ਕੇ ਨਿਵਾਜ ਰਿਹਾ। ਸਰਬੱਤਰ ਆਸਾ ਪੂਰਨ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਇਹਨਾਂ ਸੰਸਾਰੀ ਜੀਵਾਂ ਦੀਆਂ ਕੁਝ ਜਨਮ ਤੋਂ ਲੈ ਕੇ ਕੁਝ ਜਨਮ ਤੋਂ ਪਿੱਛੇ ਮਾਤ ਗਰਭ ਦੇ ਵਿੱਚ ਆਸਾਂ ਨੇ। 9ਵੇਂ ਮਹੀਨੇ ਸਾਡੇ ਮਨ ਦੇ ਵਿੱਚ ਖਿਆਲ ਪੈਦਾ ਹੁੰਦਾ ਕਿ ਮੈਂ ਛੇਤੀ ਗਰਭ ਕਾਲ ਨੂੰ ਤਿਆਗ ਦੇਵਾਂ, ਗਰਭ ਨੂੰ ਤਿਆਗ ਦੇਵਾਂ ਤੇ ਅੱਗੇ ਸੰਸਾਰ ਦੀ ਪਕੜ ਵਿੱਚ ਜੁੜ ਜਾਂ। ਮਨ ਉਚਾਟ ਹੋ ਜਾਂਦਾ, ਗਰਭ ਕਾਲ ਨੂੰ ਛੱਡਣ ਦੀ ਅਵਸਥਾ ਬਣੀ ਰਹਿੰਦੀ ਹੈ, ਸੰਸਾਰ ਨੂੰ ਵੇਖਣ ਦੀ ਉਤਸੁਕਤਾ ਪੈਦਾ ਹੋ ਜਾਂਦੀ, ਇੱਕ ਆਸ ਹੁੰਦੀ ਹੈ ਸੰਸਾਰ ਨੂੰ ਵੇਖਣ ਦੀ। ਪਰਮੇਸ਼ਰ ਨੇ ਸਾਡੀ ਉਹ ਵੀ ਪੂਰੀ ਕੀਤੀ, ਫਿਰ ਸਾਨੂੰ ਲੰਮੀ ਜ਼ਿੰਦਗੀ ਦਿੱਤੀ। ਫਰੀਦਾ ਉਮਰ ਸੁਹਾਵੜੀ ਭਾਵ ਲੰਮੀ ਉਮਰ, ਸੰਗ ਸਵੰਨੜੀ ਦੇ ਨਾਲ ਤੰਦਰੁਸਤ ਕਾਇਆ ਵੀ ਦਿੱਤੀ, ਸਾਨੂੰ ਵਿਵੇਕ ਬੁੱਧੀ ਦੀ ਦਾਤ ਵੀ ਦਿੱਤੀ। ਇਹ ਸਭ ਪਰਮੇਸ਼ਰ ਨੇ ਦਾਤ ਵਿੱਚ ਦਾਨ ਵਿੱਚ ਦਿੱਤੀਆਂ ਹੋਈਆਂ ਦਾਤਾਂ ਨੇ, ਤੇ ਆਪਾਂ ਕਦੇ ਇਹਨਾਂ ਗੱਲਾਂ ਦੀ ਗੌਰ ਨਹੀਂ ਕੀਤੀ। ਵਿਰਲੇ ਕਈ ਪਾਈਆਂ ਜਿਨ੍ਹਾਂ ਪਿਆਰੇ ਨੇ, ਦੋ ਕੀਮਤੀ ਨਿਆਮਤਾਂ ਲੰਮੀ ਉਮਰ ਤੇ ਤੰਦਰੁਸਤ ਸਰੀਰ ਲੈ ਕੇ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਵਾਲੇ ਵਿਰਲੇ ਵਿਰਲੇ ਪ੍ਰੇਮੀ ਲੱਭਦੇ ਨੇ, ਅਕਿਰਤ ਘਣਾ ਦਾ ਇੱਥੇ ਤੋੜਾ ਕੋਈ ਨਹੀਂ ਹੈ। ਤੇ ਸਾਹਿਬ ਬਖਸ਼ ਕਰਦੇ ਆ, ਇਹ ਜਿਹੜੀਆਂ ਦਾਤਾਂ ਨੇ ਨਾ, ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਪਰਮੇਸ਼ਰ ਆਪਣੀ ਮਰਜ਼ੀ ਨਾਲ ਸੰਸਾਰੀ ਜੀਵਾਂ ਨੂੰ ਦਾਤਾਂ ਦਾਨ ਵਿੱਚ ਦਿੰਦਾ, ਤੇ ਜੀਵਾਂ ਦੀਆਂ ਜਿਹੜੀਆਂ ਗਰਭਕਾਲ ਦੀਆਂ ਇੱਛਾਵਾਂ ਨੇ ਆਸਾਂ ਨੇ ਉਹ ਵੀ ਪੂਰੀਆਂ ਕਰਦਾ। ਜਨਮ ਤੋਂ ਬਾਅਦ ਵੀ ਕੁਝ ਆਸਾਂ ਜਿਹੜੀਆਂ ਪੈਦਾ ਹੁੰਦੀਆਂ ਪੂਰਾ ਕਰਦਾ। ਬਾਬਾ ਸ਼ੇਖ ਫਰੀਦ ਜੀ ਨੇ ਤੇ ਇੱਕ ਸ਼੍ਰੋਮਣੀ ਆਸ ਰੱਖੀ ਹੈ, ਇਹ ਦੋਏ ਨੈਨਾ ਮਤ ਛੂਹ ਹੋ ਪਿਰ ਦੇਖਣ ਕੀ ਆਸ। ਆਪਣੇ ਪਤੀ ਪਰਮਾਤਮਾ ਨੂੰ ਵੇਖਣ ਦੀ ਆਸ ਜਿਹੜੇ ਜੀਵ ਨੇ ਰੱਖੀ, ਪਰਮੇਸ਼ਰ ਉਹ ਵੀ ਪੂਰੀ ਕਰ ਹੀ ਦਿੰਦਾ। ਇਹ ਪਰਮੇਸ਼ਰ ਦੀ ਹਿੱਸੇ ਦੀ ਗੱਲ ਆ। ਸਾਹਿਬ ਬਖਸ਼ ਕਰ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਆਪਣੀ ਮਰਜ਼ੀ ਦੇ ਮੁਤਾਬਕ ਸੰਸਾਰੀ ਜੀਵਾਂ ਨੂੰ ਦਾਤਾਂ ਦਿੰਦਾ ਤੇ ਜੀਵਾਂ ਦੀਆਂ ਆਸਾਂ ਤੇ ਮਨੋਰਥ ਪੂਰੇ ਕਰਦਾ ਹੈ ਜੀ।
ਖੰਡਣ ਕਲ ਕਲੇਸ਼ ਹੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ।
ਸਾਡੇ ਸਰੀਰ ਦੇ ਅੰਦਰ ਪੰਜ ਕਲੇਸ਼ ਨੇ, ਰਾਗ ਦੋਖ ਅਵਿਦਿਆ ਅਸ਼ਮਤਾ ਤੇ ਅਭਿੰਨ ਵੇਸ। ਇਹ ਪੰਜੇ ਕਲੇਸ਼ਾਂ ਦਾ ਕਦੇ ਆਪਾਂ ਅੰਦਰ ਝਾਤੀ ਮਾਰ ਕੇ ਜ਼ਿਕਰ ਨਹੀਂ ਕੀਤਾ, ਬਾਹਰ ਦੇ ਕਲੇਸ਼ਾਂ ਤੋਂ ਨਿਪਟਾਰਾ ਨਹੀਂ ਮਿਲਦਾ ਪਿਆ। ਹੁਣ ਭਗਤ ਸਾਹਿਬਾਨ ਤੇ ਲਿਖਦੇ ਨੇ ਵੀ ਹਮਰਾ ਝਗੜਾ ਰਹਾ ਨਾ ਕੋਊ। ਭਗਤ ਸਾਹਿਬਾਨ ਆਉਂਦੇ ਵੀ ਸਾਡਾ ਤੇ ਝਗੜਾ ਰਿਹਾ ਹੀ ਕੋਈ ਨਹੀਂ ਹੈ, ਤੇ ਇੱਕ ਆਪਾਂ ਵਾ ਸਾਡਾ ਝਗੜਾ ਅਜੇ ਮੁੱਕਿਆ ਹੀ ਕੋਈ ਨਹੀਂ ਹੈ। ਸਾਡਾ ਰੋਜ਼ ਨਵੇਂ ਤੋਂ ਨਵਾਂ ਕਲੇਸ਼ ਆ ਅੰਦਰ, ਰਾਗ ਦਾ ਦਵੈਖ ਦਾ ਆਪਣੇ ਦਾ ਬਗਾਨੇ ਦਾ ਤੇਰ ਮੇਰ ਦਾ ਜਿਹੜਾ ਝਗੜਾ ਚੱਲਦਾ ਪਿਆ। ਰਾਗ ਦਵੈਖ ਅਵਿਦਿਆ ਅਗਿਆਨਤਾ ਦਾ ਹਨੇਰਾ, ਅਸ਼ਮਤਾ ਕਿਸੇ ਨੂੰ ਜਾਤ ਦੇ ਤੌਰ ਤੇ ਨੀਵਾਂ ਕਿਸੇ ਨੂੰ ਉੱਚਾ ਜਾਣਨਾ, ਅਭਿੰਨ ਵੇਸ਼, ਇਹ ਜਿਹੜੇ ਫਰਕ ਨੇ ਸਾਡੇ ਮਨ ਚੋਂ ਜਾ ਨਹੀਂ ਰਹੇ। ਮਹਾਰੇ ਕਹਿਣ ਲੱਗੇ ਜਦੋਂ ਕੋਈ ਜੀਵ ਇਹ ਜਾਣ ਲੈਂਦਾ ਕਿ ਮੇਰੇ ਸਰੀਰ ਰੂਪੀ ਘਰ ਦੇ ਅੰਦਰ ਪੰਜ ਕਲੇਸ਼ ਜਿਹੜੇ ਨੇ ਜਿਨ੍ਹਾਂ ਤੋਂ ਮੇਰਾ ਮਨ ਦੁਖੀ ਆ, ਤੇ ਜੇ ਉਹ ਜੀਵ ਪ੍ਰਭ ਸਿਮਰ ਨਾਨਕ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਨਾ ਕਰਦਾ ਤੇ ਪਰਮੇਸ਼ਰ ਦੇ ਨਾਮ ਵਿੱਚ ਬਰਕਤ ਆ, ਉਹ ਜੀਵ ਦੇ ਜਿਹੜੇ ਅੰਦਰ ਦੇ ਪੰਜ ਕਲੇਸ਼ ਨੇ ਉਹਨਾਂ ਨੂੰ ਖੰਡਣਾ ਹੈ ਸੰਸਕ੍ਰਿਤ ਜ਼ਬਾਨ ਵਿੱਚ ਟੁਕੜੇ ਦਾ, ਨਵਾਂ ਖੰਡਾਂ ਵਿੱਚ ਜਾਣੀ ਹੈ। ਇੱਕ ਖੰਡ ਜਿਹੜੀ ਮਿੱਠਾ ਵੀ ਹੈ, ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਭਾਸ਼ਾ ਦੇ ਮੁਤਾਬਕ ਅਰਥ ਬਦਲ ਜਾਂਦੇ। ਖੰਡਣ ਕਾਲ ਕਲੇਸ਼ ਹੈ, ਪਰਮੇਸ਼ਰ ਦਾ ਨਾਮ ਜਿਹੜਾ ਜੀਵ ਦੇ ਬਾਹਰੀ ਝਗੜੇ ਤੇ ਅੰਦਰੂਨੀ ਜਿਹੜੇ ਵਿਕਾਰਾਂ ਦੇ ਝਗੜੇ ਨੇ ਉਹਨਾਂ ਨੂੰ ਟੁਕੜੇ ਟੁਕੜੇ ਭਾਵ ਕੱਟਣ ਦੀ ਸਮਰੱਥਾ ਰੱਖਦਾ। ਤੇ ਨਾਲੇ ਮਹਾਰਾਜ ਕਹਿਣ ਲੱਗੇ ਵੀ ਪਰਮੇਸ਼ਰ ਦਾ ਨਾਮ ਜਪੀਏ, ਇੱਕ ਤੇ ਕਾਲ ਕਲੇਸ਼ ਖਤਮ ਹੋ ਜਾਂਦੇ ਨੇ ਤੇ ਦੂਜਾ ਨੰਬਰ ਪਰਮਾਤਮਾ ਦੇ ਤੇ ਵਿੱਚ ਤੇ ਸਾਡੇ ਵਿੱਚ ਜਿਹੜੀ ਦੂਰੀ ਹੈ ਉਹ ਜਿਹੜਾ ਤਫਰਕਾ ਉਹ ਮਿਟ ਜਾਂਦਾ। ਪਰਮੇਸ਼ਰ ਦੇ ਨਾਮ ਵਿੱਚ ਏਡੀ ਵੱਡੀ ਬਰਕਤ ਆ, ਇੱਕ ਕਲੇਸ਼ ਖਤਮ ਹੋ ਜਾਂਦੇ ਨੇ, ਇੱਕ ਪਰਮੇਸ਼ਰ ਨਾਲੋਂ ਜਿਹੜੀ ਦੂਰੀ ਹੈ ਨਾ ਉਹ ਮਿਟ ਜਾਂਦੀ ਹੈ ਜੀ।
ਹਬ ਰੰਗ ਮਾਣ ਹੈ ਜਿਸ ਸੰਗ ਤੈ ਸਿਓ ਲਾਈਐ ਨੇਹ।
ਦੂਸਰੇ ਸਲੋਕ ਅੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਐ ਜੀਵ ਹਬ ਰੰਗ ਮਾਣ ਹੈ ਜਿਸ ਸੰਗ, ਜਿਸ ਅਕਾਲ ਪੁਰਖ ਵਾਹਿਗੁਰੂ ਦੇ ਸੰਗ, ਕਿਉਂਕਿ ਸਾਡੇ ਸਰੀਰ ਵਿੱਚ ਵਸਦਾ ਨਾ, ਸਭ ਮੈਂ ਜੋਤ ਜੋਤ ਖੈ ਸੋਏ, ਅੰਦਰ ਵੀ ਵਸਦਾ ਹੈ, ਸੱਜੇ ਖੱਬੇ ਵੀ ਹੈ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਭੂਤੇ। ਜੇ ਕਹੀਏ ਵੀ ਸੱਜੇ ਖੱਬੇ ਵੇ ਤੇ ਮਾਰੇ ਕਹਿਣ ਲੱਗੇ ਅੱਗੇ ਪਿੱਛੇ ਵੀ ਹੈ, ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ। ਜੇ ਤੂੰ ਅੱਗੇ ਪਿੱਛੇ ਵੇਖੇ ਪਰਮੇਸ਼ਰ ਤਾਂ ਵੀ ਨਾਲ ਆ, ਤੇ ਜੇ ਤੂੰ ਉੱਪਰ ਨੂੰ ਝਾਤੀ ਮਾਰੇ ਨਾ ਤੇ ਜਿਸ ਕੇ ਸਿਰੀ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ, ਸਿਰੀ ਉੱਪਰ ਠਾਡਾ ਗੁਰ ਸੂਰਾ ਉਹ ਸਿਰ ਤੇ ਵੀ ਖਲੋਤਾ ਆ। ਇਸ ਕਰਕੇ ਉਹ ਚਾਰ ਛਪੇਰੇ ਸਾਡੇ ਨਾਲ ਆ, ਚੌ ਗਿਰਦ ਹਮਾਰੇ ਰਾਮਕਾਰ। ਪਰਮੇਸ਼ਰ ਹਰ ਇੱਕ ਜੀਵ ਦੇ ਸੰਗ ਆ, ਨਾਲ ਆ, ਤੇ ਜਿਹਦੇ ਨਾਲ ਹੋਣ ਦੀ ਬਰਕਤ ਸਦਕਾ ਅਸੀਂ ਦੁਨੀਆਂ ਦਾ ਹਰ ਰੰਗ ਜਿਹੜਾ ਉਹ ਮਾਣ ਰਹੇ ਹਾਂ। ਤੈ ਸਿਓ ਲਾਈਐ ਨੇਹ, ਕਹਿਣ ਲੱਗੇ ਹੁਣ ਫਿਰ ਫਰਜ਼ ਇਹ ਬਣਦਾ ਕਿ ਪ੍ਰੇਮ ਜਿਹੜਾ ਨਾ ਉਹ ਪਰਮੇਸ਼ਰ ਨਾਲ ਕਰਨਾ ਚਾਹੀਦਾ। ਸਾਡੀ ਜ਼ਿੰਦਗੀ ਦੇ ਵਿੱਚ ਇੱਕ ਪਿਆਰ ਤੇ ਇੱਕ ਪ੍ਰੇਮ ਦੋ ਸ਼ਬਦ ਨੇ, ਬਾਣੀ ਵਿੱਚ ਦੋਵੇਂ ਆਏ ਨੇ। ਪ੍ਰੇਮ ਸ਼ਬਦ ਆਪਾਂ ਰੋਜ਼ ਪੜ੍ਹਦੇ ਹਾਂ ਨਿਤਨੇਮ ਦੀ ਬਾਣੀ ਅੰਦਰ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਦੀ ਜਿਹੜੀ ਸਥਿਤੀ ਉਹ 100% ਆ। ਸੰਸਾਰ ਦੇ ਅੰਦਰ ਜਿਹੜਾ ਪ੍ਰੇਮ ਆ ਉਹਦੇ ਵਿੱਚ 90% ਵਾਸ਼ਨਾ, ਵਾਹਿਗੁਰੂ 99% ਵਾਸ਼ਨਾ ਤੇ 1% ਉਹਦੇ ਵਿੱਚ ਪ੍ਰੇਮ ਛੁਪਿਆ ਹੁੰਦਾ। 1% ਪ੍ਰੇਮ ਤੇ 99% ਵਾਸ਼ਨਾ, ਤੇ ਜੇ ਕਿਤੇ ਗੁਰੂ ਕੇ ਸਿੱਖਾਂ ਦੀ ਗੱਲ ਕਰੀਏ ਮੇਰੀ ਕੌਮ ਦੇ ਸ਼ਹੀਦਾਂ ਤੇ ਮੁਰੀਦਾਂ ਦੀ, ਉਹਨਾਂ ਦੇ ਜੀਵਨ ਦੇ ਹਿੱਸੇ ਦੀ ਗੱਲ ਆ ਵੀ 99% ਪ੍ਰੇਮ ਆ ਤੇ 1% ਉਹਨਾਂ ਦੇ ਮਨ ਵਿੱਚ ਵਾਸ਼ਨਾ। ਜਿੰਨੇ ਵੀ ਸਿੱਖ ਕੌਮ ਲਈ ਸ਼ਹੀਦ ਹੋਏ ਨੇ ਉਹਨਾਂ ਦੇ ਮਨ ਵਿੱਚ 1% ਵਾਸ਼ਨਾ ਸੀ। ਕਿਹੜੀ ਵਾਸ਼ਨਾ? ਅਵਰ ਵਾਸ਼ਨਾ ਨਾਹੇ ਪ੍ਰਭ ਧਰਮ ਯੁੱਧ ਕੇ ਜਾਏ। ਦੇਸ਼ ਲਈ, ਕੌਮ ਲਈ, ਧਰਮ ਲਈ ਕੁਰਬਾਨ ਹੋਣ ਵਾਸਤੇ 1 ਵਾਸ਼ਨਾ ਸੀ, 1% ਕਿ ਮੈਂ ਕੌਮ ਤੋਂ ਕੁਰਬਾਨ ਹੋ ਜਾ। ਤੇ ਹੁਣ ਜਿਹੜੇ ਆਪਾਂ ਸੰਸਾਰੀ ਜੀਵ ਆ, ਸ਼ਹੀਦਾਂ ਮਰੀਦਾਂ ਤੋਂ ਥੱਲੇ ਗੁਰੂ ਕਾ ਪੰਥ ਖਾਲਸਾ, ਸਾਡੇ ਜੀਵਨ ਦੇ ਵਿੱਚ ਪ੍ਰੇਮ ਤੇ ਪਿਆਰ ਸ਼ਬਦ ਹੈ ਤੇ ਮੈਂ ਬੇਨਤੀ ਕਰਦਾ ਹੁੰਦਾ ਆ ਕਿ ਪ੍ਰੇਮ ਦੀ ਜਿਹੜੀ ਸਾਰੀ ਸਥਿਤੀ ਹੈ, ਸਭ ਤੋਂ ਜਿਹੜਾ ਸ਼੍ਰੋਮਣੀ ਪ੍ਰੇਮ ਹੈ, ਜਿੰਨੀ ਪ੍ਰੇਮ ਦੀ ਅਵਸਥਾ ਹੈ, ਉਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰ ਨਾਲ ਪ੍ਰੇਮ ਕਰਨਾ। ਸਭ ਤੋਂ ਵੱਧ ਪ੍ਰੇਮ ਗੁਰੂ ਕੀ ਬਾਣੀ ਨਾਲ ਕਰਨਾ। ਦੂਜੇ ਨੰਬਰ ਤੇ ਜਿਹੜਾ ਪ੍ਰੇਮ ਬਚ ਜਾਏ ਉਹ ਕੌਮ ਦੇ ਸ਼ਹੀਦਾਂ ਤੇ ਮੁਰੀਦਾਂ ਲਈ ਕਰਨਾ, ਜਿਨ੍ਹਾਂ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ। ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ, ਮੁਰੀਦਾਂ ਨੇ ਕਮਾਈਆਂ ਕੀਤੀਆਂ ਕੌਮ ਲਈ, ਪੰਥ ਲਈ। ਤੇ ਜਿਹੜਾ ਪ੍ਰੇਮ ਬਚ ਜਾਂਦਾ ਉਹ ਆ ਸਾਬਤ ਸੂਰਤ ਖਾਲਸਾ ਪੰਥ ਨਾਲ ਕਰਨਾ, ਆਪਣੀ ਕੌਮ ਨਾਲ ਕਰਨਾ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਤੇ ਦੁਨੀਆਂ ਦੇ ਵਿੱਚ ਹਰ ਜਿਹੜਾ ਦਰਜਾ ਉਹ 3 ਨੰਬਰ ਦਾ ਦਰਜਾ ਹੁੰਦਾ, 1 ਨੰਬਰ 2 ਨੰਬਰ 3 ਨੰਬਰ। 1 ਨੰਬਰ ਦਾ ਪ੍ਰੇਮ ਜਿਹੜਾ ਬਾਣੀ ਨਾਲ ਕਰਨਾ, ਗੁਰੂ ਗ੍ਰੰਥ ਸਾਹਿਬ ਮਾਰ ਨਾਲ ਕਰਨਾ। ਤੇ ਜਿਹੜੀ ਦੂਜੀ ਅਵਸਥਾ ਉਹ ਸ਼ਹੀਦਾਂ ਮੁਰੀਦਾਂ ਨਾਲ ਕਰਨੀ ਹੈ। ਤੇ ਤੀਜੀ ਜਿਹੜੀ ਅਵਸਥਾ ਪ੍ਰੇਮ ਦੀ ਸਟੇਜ ਆ, ਉਹ ਪੰਥ ਖਾਲਸੇ ਨਾਲ ਕਰਨਾ, ਆਪਣੀ ਕੌਮ ਪ੍ਰਸਤ ਹੋ ਕੇ ਜਿਉਣਾ। ਬਾਕੀ ਦੀ ਤਾਂ ਸਟੇਜ ਬਚਦੀ ਹੈ ਨਹੀਂ, ਬਾਕੀ ਦਾ ਤੂੰ ਪ੍ਰੇਮ ਕਿਹਦੇ ਨਾਲ ਕਰੇਗਾ? ਪ੍ਰੇਮ ਦੀ ਸਥਿਤੀ ਜਿਹੜੀ ਖਤਮ ਹੋ ਗਈ। ਤੇ ਸਾਹਿਬ ਬਖਸ਼ ਕਰਦੇ ਆ, ਤੈਸਿਓਂ ਲਾਈਐ ਨੇਹੋ। ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੇਮ ਲਾਉਣਾ ਆ ਜਿਸ ਵਾਹਿਗੁਰੂ ਦੀ ਬਰਕਤ ਸਦਕਾ ਤੂੰ ਸਾਰੇ ਦੁਨੀਆਂ ਦੇ ਰੰਗ ਰਾਸ ਮਾਣ ਰਿਹਾ ਹੈ।
ਸੋ ਸਹੁ ਬਿੰਦ ਨਾ ਵਿਸਰੋ, ਨਾਨਕ ਜਿਨ ਸੁੰਦਰ ਰਚਿਆ ਦੇਹ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜਪਜੀ ਸਾਹਿਬ ਜੀ ਬਖਸ਼ ਕਰਦੇ ਨੇ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸੋ ਤੇ ਸਤਿਗੁਰਾਂ ਨੇ ਇਸ਼ਾਰਾ ਕਰਤਾ ਵੀ ਸਾਰਿਆਂ ਜੀਵਾਂ ਦਾ ਦਾਤਾ ਸੋ ਕਹੀਏ ਉਹ ਅਕਾਲ ਪੁਰਖ ਵਾਹਿਗੁਰੂ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਉੱਥੋਂ ਹੀ ਗੱਲ ਜਿਹੜੀ ਅੱਗੇ ਚੁੱਕੀ, ਸੋ ਸਹੋ, ਜਿੱਥੇ ਗੁਰੂ ਨਾਨਕ ਸਾਹਿਬ ਨੇ ਸੋ ਮੈਂ ਵਿਸਰ ਨਾ ਜਾਈ, ਉੱਥੋਂ ਹੀ ਮਹਾਰਾਜ ਬਖਸ਼ ਕਰਦੇ ਆ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਬਿੰਦ ਕਹੀਏ ਪਲ ਭਰ ਲਈ ਨਹੀਂ ਵਿਸਾਰਨਾ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੀ ਸੰਗਤ ਗੂੰਜ ਪਾਇਓ, ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਹਾਜ਼ਰੀ ਲੱਗੇ। ਸੋ ਮੈਂ ਵਿਸਰ ਨਾ ਜਾਈ ਪਿਆਰੇ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ ਪਿਆਰੇ, ਸੋ ਮੈਂ ਵਿਸਰ ਨਾ ਜਾਈ। ਸੋ ਮੈਂ ਵਿਸਰ ਨਾ ਜਾਈ ਪਿਆਰੇ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ ਪਿਆਰੇ, ਸੋ ਮੈਂ ਵਿਸਰ ਨਾ ਜਾਈ। ਗੁਰੂ ਅਰਜਨ ਦੇਵ ਮਹਾਰਾਜ ਬਖਸ਼ ਕਰਦੇ ਆ, ਸੋ ਸਹੁ ਬਿੰਦ ਨਾ ਵਿਸਰੋ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਪਲ ਭਰ ਲਈ ਵੀ ਵਿਸਾਰਨਾ ਨਾ ਕਰ। ਜਿਨ ਸੁੰਦਰ ਰਚਿਆ ਦੇਹ, ਜਿਨੇ ਤੇਰੀ ਇਹ ਸੁੰਦਰ ਕਾਇਆ ਦਾ ਨਿਰਮਾਣ ਕੀਤਾ, ਇਹ ਵੇਖ ਲਾ ਉਨੀ ਦੇਰ ਤੱਕ ਕਾਇਆ ਨੂੰ ਸਲਾਮਾਂ ਨੇ ਸਭ ਕੁਛ ਆ। ਜਿੱਦਣ ਪਰਮੇਸ਼ਰ ਨੇ ਆਪਣੀ ਕਲਾ ਵਾਪਸ ਲੈ ਲਈ ਨਾ, ਕਾਇਆ ਹੰਸ ਥੀਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ, ਪਰਿਵਾਰ ਵਾਲੇ ਤੇ ਆਖਣਗੇ ਸਾਨੂੰ ਫਲਾਣਾ ਸਿਆਂ ਸਦੀਵੀ ਵਿਛੋੜਾ ਦੇ ਗਿਆ। ਪਰਿਵਾਰ ਨਾਲੋਂ ਵਿਛੋੜਾ ਬਾਅਦ ਵਿੱਚ ਪਏਗਾ, ਪਹਿਲਾਂ ਕਾਇਆ ਹੰਸ ਥੀਆ ਵੇ ਛੋੜਾ, ਪਹਿਲਾਂ ਸਰੀਰ ਨੂੰ ਵਿਛੋੜਾ ਦੇਣਾ ਪੈਣਾ। ਪਹਿਲਾਂ ਸਰੀਰ ਕਾਇਆ ਦਾ ਵਿਛੋੜਾ ਹੋਵੇਗਾ, ਫਿਰ ਪਰਿਵਾਰ ਨੂੰ ਪਤਾ ਲੱਗਣਾ ਕੁਝ ਸਮੇਂ ਬਾਅਦ ਜੇ ਕਿਸੇ ਵੈਦ ਨੇ ਆ ਕੇ ਬਾਂਹ ਫਕੜ ਕੇ ਦੱਸਿਆ, ਵੈਦ ਬੁਲਾਇਆ, ਵੈਦਗੀ ਪਕੜ ਟੰਡੋਲੈ ਬਾਂਹ, ਜਦੋਂ ਵੇਖਿਆ ਨਾ ਨਵਜਾਂ ਰੋਗੀ ਨੇ ਉਦੋਂ ਪਰਿਵਾਰ ਨੂੰ ਵਿਛੋੜਾ ਤੇ ਫੇਰ ਪਤਾ ਲੱਗਣਾ, ਪਹਿਲਾਂ ਕਾਇਆਂ ਦਾ ਵਿਛੋੜਾ ਹੋਣਾ ਆ। ਇਹ ਜਿਹੜੀ ਸੁੰਦਰ ਕਾਇਆ ਪਰਮੇਸ਼ਰ ਨੇ ਪੈਦਾ ਕੀਤੀ ਆ ਤੇ ਇਸ ਦਿਨ ਮਹਾਰਾਜ ਬਖਸ਼ਿਸ਼ ਕਰਦੇ ਆ, ਘੱਟ ਵਸੈ ਚਰਨਾਰ ਬਿੰਦ ਰਸਣਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਗੋਪਾਲ। ਇਸ ਸਰੀਰ ਦੇ ਨਾਲ ਸੇਵਾ ਵੀ ਕਰਨੀ ਆ, ਸੰਗਤ ਵਿੱਚ ਵੀ ਜੁੜ ਕੇ ਬਹਿਣਾ ਤੇ ਸਿਮਰਨ ਵੀ ਕਰਨਾ ਆ ਤੇ ਪਰਮੇਸ਼ਰ ਦੇ ਪਰਾਇਣ ਹੋ ਕੇ ਜੀਵਨ ਬਤੀਤ ਕਰਨਾ, ਕਿਉਂਕਿ ਇਹ ਸਰੀਰ ਜਿਹੜਾ ਪਰਮੇਸ਼ਰ ਨੇ ਸਾਨੂੰ ਦਾਤ ਵਿੱਚ ਦਾਨ ਦਿੱਤਾ ਹੋਇਆ ਹੈ ਜੀ।
ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ।
ਸਲੋਕਾਂ ਤੋਂ ਬਾਅਦ ਸਤਿਗੁਰੂ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਆ, ਹੇ ਭਾਈ ਇਸ ਸਰੀਰ ਦੇ ਅੰਦਰ ਪਰਮੇਸ਼ਰ ਨੇ ਜੀਉ, ਇੱਕ ਪਰਮਾਤਮਾ ਇੱਕ ਆਤਮਾ ਆਪਣਾ ਰੂਪ ਜਿਹੜਾ ਇਹਦੇ ਵਿੱਚ ਰਖਾਲਿਆ ਹੋਇਆ, ਜੀਉ ਪ੍ਰਾਣ, ਪ੍ਰਾਣ ਕਹੀਏ ਸਵਾਸ ਦਿੱਤੇ ਅਕਾਲ ਪੁਰਖ ਵਾਹਿਗੁਰੂ ਤੋਂ ਬਾਅਦ। ਜੇ ਪ੍ਰਕਿਰਤੀ ਵਿੱਚ ਕੋਈ ਦੂਜੀ ਚੀਜ਼ ਦਾ ਨਿਰਮਾਣ ਹੋਇਆ ਤੇ ਸਵਾਸ ਨੇ, ਸਾਚੇ ਤੇ ਪਵਣਾ ਭਇਆ ਪਵਣਾ ਤੇ ਜਲ ਹੋਏ, ਪਵਣ ਗੁਰੂ ਪਾਣੀ ਪਿਤਾ, ਨਿਰੰਕਾਰ ਨੇ ਆਪਣੇ ਤੋਂ ਬਾਅਦ ਪਵਣ ਨੂੰ ਪੈਦਾ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਐਸਾ ਮੰਨਣਾ, ਸਾਚੇ ਤੇ ਪਵਣਾ ਪਿਆ। ਪਰ ਬੜੇ ਦੁੱਖ ਦੀ ਗੱਲ ਹੈ, ਅੱਜ ਪਵਣ ਗੁਰੂ ਜਿਹਦਾ ਸਾਡਾ ਸਿਧਾਂਤ ਸੀ ਉਹਦੇ ਵਿੱਚ ਅੱਜ ਦੂਸ਼ਤਪਣ ਜਿਹੜਾ ਹੈ ਘੋਸ਼ਿਤ ਹੋ ਗਿਆ ਤੇ ਪੰਜਾਬ ਦੇ ਅੰਦਰ 1 ਜੁਲਾਈ ਤੋਂ ਲੈ ਕੇ ਜਿਹੜਾ ਹਫ਼ਤਾ ਸ਼ੁਰੂ ਹੋਇਆ ਨਾ, ਇਹ ਵਾਤਾਵਰਨ ਦਿਵਸ ਮਨਾਇਆ ਜਾ ਰਿਹਾ ਬੂਟੇ ਲਾਉਣ ਦਾ, ਬੂਟਿਆਂ ਦੀ ਸੰਭਾਲ ਦਾ। ਵੇਖਣ ਵਿੱਚ ਇਹ ਆਇਆ ਕਿ ਜੇ ਇਤਿਹਾਸ ਵੱਲ ਝਾਤੀ ਮਾਰਨੇ ਆ ਤਾਂ ਵੇਖੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਜੋ ਪਟਾਈ ਹੋਈ ਨਾ, ਪੂਰਨ ਤਾਲ ਖਟਾਇਆ ਤੇ ਇੱਕ ਪਾਸੇ ਦੀ ਲੰਬਾਈ ਜਿਹੜੀ ਹੈ 500 ਫੁੱਟ ਆ, ਦੂਜੇ ਪਾਸੇ ਦੀ ਲੰਬਾਈ 490 ਫੁੱਟ ਆ, 17 ਫੁੱਟ ਗਹਿਰਾਈ ਆ ਪਵਿੱਤਰ ਸਰੋਵਰ ਸਾਹਿਬ ਦੀ ਤੇ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਤੇ ਕਿਨਾਰਿਆਂ ਦੇ ਉੱਤੇ ਬੇਰ ਸਾਹਿਬਾਨ ਨੇ, ਬੇਰ ਸਾਹਿਬ ਨੇ 4 ਛਪੇਰੇ ਤੇ ਗੁਰੂ ਰਾਮਦਾਸ ਮਹਾਰਾਜ ਨੇ ਕਿੰਨੀ ਬਖਸ਼ਿਸ਼ ਕੀਤੀ ਇਹਨਾਂ ਬੇਰ ਸਾਹਿਬਾਨਾਂ ਨੂੰ ਸੰਭਾਲ ਕੇ, ਇਹਨਾਂ ਨੂੰ ਮਾਣ ਬਖਸ਼ਿਸ਼ ਕੀਤਾ, ਕਿਉਂਕਿ ਜਿੰਨੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਉਣਗੀਆਂ, ਸਮੂਹ ਕੰਪਲੈਕਸ ਦੇ ਅੰਦਰ ਆਕਸੀਜਨ ਦੀ ਤੇ ਲੋੜ ਆ ਨਾ, ਜਿੱਥੇ ਜ਼ਿਆਦਾ ਖਲਕਤ ਕਤਰ ਹੁੰਦੀ ਉਹਨਾਂ ਵਾਸਤੇ ਆਕਸੀਜਨ ਵੀ ਜ਼ਿਆਦਾ ਚਾਹੀਦੀ ਕਿਉਂਕਿ ਕਾਰਬਨ ਡਾਈਆਕਸਾਈਡ ਜ਼ਿਆਦਾ ਹੁੰਦੀ। ਗੁਰੂ ਸਾਹਿਬ ਨੇ ਬਾਣੀ ਅੰਦਰ ਬਖਸ਼ਿਸ਼ ਕੀਤਾ ਕਿ ਸਾਚੇ ਤੇ ਪਵਣਾ ਪਿਆ ਤੇ ਉਸ ਤੋਂ ਬਾਅਦ ਪਵਣ ਗੁਰੂ ਤੇ ਸਰੀਰ ਦੇ ਅੰਦਰ ਪਰਮੇਸ਼ਰ ਨੇ ਜੀ ਆਪਣਾ ਰੂਪ ਸਾਡੀ ਜੋਤ ਟਿਕਾਈ ਹੈ ਸਾਡੇ ਸਰੀਰ ਅੰਦਰ ਤੇ ਪੰਕਤੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ ਕਿ ਹੇ ਭਾਈ ਜੀਉ ਪ੍ਰਾਣ, ਪਰਮਾਤਮਾ ਦਾ ਰੂਪ ਆਤਮਾ ਹੋ ਗਈ, ਆਤਮਾ ਤੋਂ ਦੂਜੀ ਗੱਲ ਜਿਹੜੀ ਪ੍ਰਾਣ ਸਵਾਸ ਨੇ। ਮੈਂ ਵੇਖਣਾ ਵਾ ਸਭ ਦੁਨੀਆ ਪੜ੍ਹ ਲਿਖ ਗਈ ਹੈ, ਐਜੂਕੇਟਡ ਜ਼ਮਾਨਾ ਹੋ ਗਿਆ, ਪਰ ਪੜ੍ਹੇ ਲਿਖੇ ਬੰਦੇ ਰਾਤ ਨੂੰ ਨਾ ਕੋਈ ਬਾਲਣ ਹੁੰਦਾ ਉਹਨੂੰ ਅੱਗ ਲਾਉਂਦੇ ਆ, ਨਾਲੇ ਪਤਾ ਵੀ ਰਾਤ ਨੂੰ ਤੇ ਪਹਿਲਾਂ ਹੀ ਕਾਰਬਨ ਡਾਈਆਕਸਾਈਡ ਦਰਖਤ ਛੱਡਣ ਲੱਗ ਪੈਂਦੇ, ਆਕਸੀਜਨ ਬੰਦ ਹੋ ਜਾਂਦੀ ਹੈ, ਇੱਕ ਰਾਤ ਨੂੰ ਆਕਸੀਜਨ ਬੰਦ ਹੋ ਜਾਂਦੀ, ਦੂਜਾ ਉੱਤੋਂ ਪ੍ਰਦੂਸ਼ਣ ਸ਼ੁਰੂ ਹੋ ਜਾਂਦਾ ਜਿਹਦੇ ਕਾਰਨ ਕਰਕੇ ਹੋਰ ਜਿਹੜਾ ਪਵਨ ਰੂਪ ਜਿਹੜਾ ਉਹ ਗੰਦਲਾ ਹੋਣ ਲੱਗਾ ਸਰੀਰ ਦੇ ਉੱਤੇ, ਬਹੁਤ ਸਾਰੀਆਂ ਅਲਾਮਤਾਂ ਜਿਹੜੀਆਂ ਉਹ ਮੰਡਰਾ ਰਹੀਆਂ ਆਉਣ ਵਾਲੇ ਸਮੇਂ ਅੰਦਰ, ਭਵਿੱਖ ਅੰਦਰ ਜਿਹੜਾ ਹੋਰ ਵੀ ਜਿਹੜਾ ਖਦਸਾ ਜਿਤਾਇਆ ਜਾ ਰਿਹਾ ਤੇ ਸਤਿਗੁਰਾਂ ਨੇ ਕਿੱਡੀ ਅਜੀਬੋ ਇਤਫਾਕ ਜਿਹੜਾ ਉਹ ਪੇਸ਼ ਕੀਤਾ ਕਿ ਸਰੀਰ ਦੇ ਜੇ ਬਾਹਰ ਵੇਖੀਏ ਤੇ ਨਿਰੰਕਾਰ ਤੋਂ ਬਾਅਦ ਹਵਾ ਦਾ ਨਿਰਮਾਣ ਹੋਇਆ, ਸਰੀਰ ਦੇ ਅੰਦਰ ਪਰਮਾਤਮਾ ਨੇ ਆਪਣੀ ਜੋਤ ਟਿਕਾਈ ਤੇ ਨਾਲ ਫਿਰ ਪ੍ਰਾਣ ਦਿੱਤੇ, ਆਤਮਾ ਪਰਮਾਤਮਾ ਦਾ ਰੂਪ ਹੈ ਤੇ ਨਾਲ ਹੀ ਫਿਰ ਪ੍ਰਾਣ ਪਵਨ ਗੁਰੂ ਇਹ ਪਰਮੇਸ਼ਰ ਨੇ ਦਾਨ ਵਿੱਚ ਦਿੱਤੇ ਨੇ, ਤਨ ਨਾਲ ਸਰੀਰ ਦਿੱਤਾ ਹੈ, ਸਰੀਰ ਦੇ ਫਿਰ ਨਿਰਵਾਹ ਵਾਸਤੇ ਧਨ ਦੌਲਤ ਦਿੱਤੀ। ਤੁਸੀਂ ਕਿਤੇ ਸੁਲਤਾਨਪੁਰ ਦੀ ਧਰਤੀ ਜਾਂਦੇ ਦਰਸ਼ਨ ਪਰਸਨ ਕਰਨ ਲਈ, ਭਾਈ ਗੁਰਦਾਸ ਜੀ ਲਿਖਦੇ ਨੇ ਸੁਲਤਾਨਪੁਰ ਭਗਤ ਭੰਡਾਰਾ, ਸੁਲਤਾਨਪੁਰ ਦੀ ਧਰਤੀ ਬੇਈ ਨਦੀ ਦੇ ਕੰਢੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਹੱਥ ਵਿੱਚ ਤੱਕੜੀ ਫੜੀ ਹੋਈ ਹੈ, ਪੁਰਾਤਨ ਤੱਕੜੀ ਕਿਤੇ ਬਜ਼ੁਰਗਾਂ ਨੇ ਵੇਖੀ, ਉਹਦੇ ਪਲੜੇ ਬੜੇ ਭਾਰੇ ਸਨ ਤੇ ਉਹ ਅੰਦਰੋਂ ਜਿਹੜੀ ਟੇਪਰ ਹੁੰਦੀ ਉਹਦੇ ਵਿੱਚ ਧੜੀ ਦੋ ਧੜੀਆਂ ਦੁਨੀਆਂ ਦੀ ਰਸਤ ਬਸਤ ਪੈ ਜਾਂਦੀ। ਬੇਈ ਨਦੀ ਦੇ ਕੰਢੇ ਬਹਿ ਕੇ ਗੁਰੂ ਨਾਨਕ ਦੇਵ ਮਹਾਰਾਜ ਨੇ ਰਿਜਕ ਵੰਡਿਆ ਆਪਣੀਆਂ ਸਿੱਖਾਂ ਨੂੰ, ਕੋਈ ਆਪਣਾ ਨਹੀਂ ਵੇਖਿਆ, ਕੋਈ ਬਗਾਨਾ ਨਹੀਂ ਵੇਖਿਆ। ਜਿਹਨੇ ਅੱਗੇ ਝੋਲੀ ਕੀਤੀ ਉਹਦੇ ਜੇ ਪਲੜਾ ਪਾ ਕੇ ਆਖਿਆ ਤੇਰਾ ਪਰਮੇਸ਼ਰ ਤੇਰਾ ਰਿਜਕਿਆ ਤੇ ਤੇਰਾ ਰੂਪ ਜਾਣ ਕੇ ਮੈਂ ਇਹਦੇ ਝੋਲੀ 'ਚ ਢੇਰੀ ਕਰ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਨੇ ਤੱਕੜੀ ਦੇ ਪਲੜੇ ਭਰ ਭਰ ਕੇ ਰਿਜਕ ਵੰਡ ਦਿੱਤਾ ਤੇ ਜਦੋਂ ਦਸਵੇਂ ਪਾਤਸ਼ਾਹ ਦੀ ਵਾਰੀ ਆਈ ਤੇ ਉਹ ਗੋਦਾਵਰੀ ਦੇ ਕੰਢੇ ਗੁਰਦੁਆਰਾ ਸ੍ਰੀ ਸੰਗਤ ਸਰ ਸਾਹਿਬ ਹਜ਼ੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਬਹਾਦਰ ਸ਼ਾਹ ਬਾਦਸ਼ਾਹ ਸਨਮੁੱਖ ਹੋਇਆ, ਨਾਲ ਫੌਜਾਂ ਆਈਆਂ, ਗੁਰੂ ਕੇ ਸਿੱਖ ਵੀ ਸਨ ਨਿਕਟ ਵਰਤੀ। ਭਾਈ ਦਇਆ ਸਿੰਘ ਨੂੰ ਹੁਕਮ ਕੀਤਾ ਕਿ ਜਾਓ ਸਾਡਾ ਗੁਪਤ ਖਜ਼ਾਨਾ ਪਟਾ ਕੇ ਲਿਆਓ। ਗੁਪਤ ਖਜ਼ਾਨਾ ਮਾਲ ਟੇਕੜੀ ਸਾਹਿਬ ਪਟਾ ਕੇ ਲਿਆਂਦਾ ਤੇ ਸਤਿਗੁਰਾਂ ਨੇ ਫਿਰ ਸਾਰੀਆਂ ਆਪਣੇ ਸਿੰਘਾਂ ਨੂੰ ਤੇ ਬਹਾਦਰ ਸ਼ਾਹ ਦੀਆਂ ਫੌਜਾਂ ਨੂੰ, ਕੋਈ ਆਪਣਾ ਬਗਾਨਾ ਨਹੀਂ ਵੇਖਿਆ ਤੇ ਮਹਾਰਾਜ ਢਾਲ ਲੈ ਲਈ। ਉਹ ਢਾਲ ਜੇ ਉੱਥੇ ਪਈ ਹੈ, ਦਰਸ਼ਨ ਕਰਵਾਏ ਜਾਂਦੇ ਆ, ਉਹ ਢਾਲ ਨੂੰ ਤੁਸੀਂ ਸਿੱਧੀ ਕਰਕੇ ਵੇਖੋ ਤੇ ਤੱਕੜੀ ਦੇ ਪਲੜੇ ਨੂੰ ਦੋਵਾਂ ਨੂੰ ਇਕੱਠੇ ਕਰਕੇ ਵੇਖੋ, ਤੁਹਾਨੂੰ ਵਕਾਰ ਇੱਕੋ ਜਿੱਡਾ ਨਜ਼ਰ ਆਵੇਗਾ। ਤੇ ਜੇ ਤੇ ਢਾਲ ਨੂੰ ਅੰਦਰਲੇ ਪਾਸੇ ਜਿੱਥੇ ਕਬਜ਼ਾ ਲੱਗਾ ਹੈ ਉੱਥੇ ਫੜ ਕੇ ਵੇਖੋਗੇ, ਤੱਕੜੀ ਵਾਂਗੂ ਅੰਦਰੋਂ ਟੇਪਰ ਆ। ਕਲਗੀਧਰ ਪਾਤਸ਼ਾਹ ਨੇ ਉਸ ਢਾਲ ਦੇ ਵਿੱਚ ਸੋਨੇ ਦੀਆਂ ਮੋਹਰਾਂ ਪਾ ਪਾ ਕੇ ਦੋ ਦੋ ਢਾਲਾਂ ਵਰਤਾਈਆਂ ਆਪਣਿਆਂ ਨੂੰ ਤੇ ਬਗਾਨਿਆਂ ਨੂੰ। ਇਹ ਨਹੀਂ ਆਖਿਆ ਕਿ ਬਹਾਦਰ ਸ਼ਾਹ ਦੇ ਸਿਪਾਹੀ ਨੇ ਤੇ ਮੇਰੇ ਸਿੱਖ ਨੇ, ਨਾ, ਇਹ ਗੁਰੂ ਨੇ ਸਾਨੂੰ ਰਿਜਕ ਵੀ ਦਿੱਤਾ ਤੇ ਦੌਲਤ ਵੀ ਦਿੱਤੀ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਗਏ ਨੇ, ਜੀਓ ਪ੍ਰਾਣ ਤਨ ਧਨ ਦੀਏ। ਇਹ ਸਾਰੀਆਂ ਦਾਤਾਂ ਜਿਹੜੀਆਂ ਪਰਮੇਸ਼ਰ ਨੇ ਦਿੱਤੀਆਂ ਨੇ, ਦਿੱਤੀਆਂ ਕਿਉਂ ਨੇ? ਤਾਂ ਕਰਕੇ ਦੀਨੇ ਰਸ ਭੋਗ ਪਰਮੇਸ਼ਰ ਨੇ ਨਾਲ ਸਾਨੂੰ ਰਸ ਦਿੱਤੇ। ਭਾਈ ਗੁਰਦਾਸ ਜੀ ਲਿਖਦੇ ਨੇ, ਖੱਟ ਰਸ ਮਿੱਠ ਰਸ ਮੇਲ ਕੈ ਛੱਤੀ ਭੋਜਨ ਹੋਣ ਰਸੋਈ। ਛੇ ਪ੍ਰਕਾਰ ਦੇ ਰਸ ਦਿੱਤੇ ਨੇ, ਇਹ ਗੱਲ ਵੱਖਰੀ। ਹੁਣ ਕਬੀਰ ਸਾਹਿਬ ਤੇ ਆਖਦੇ ਨਾ, ਰਸ ਕੋ ਗਾਂਡੂ ਚੂਸੀਐ ਗੁਣ ਕੋ ਮਰੀਐ ਰੋਏ। ਗੰਨਾ ਜਿਹੜਾ ਰਸ ਚੂਪਣ ਵਾਸਤੇ ਦਿੱਤਾ ਸੀ, ਆਪਾਂ ਹੁਣ ਕਲਾੜ 'ਚ ਪਾ ਕੇ ਪੀਣ ਲੱਗ ਪਏ ਹਾਂ। ਕਬੀਰ, ਰਸ ਕੋ ਗਾਂਡੋ ਚੂਸੀਐ ਗੁਣ ਕੋ ਮਰੀਐ ਰੋਏ। ਕੁਝ ਪੀਣ ਵਾਲੇ ਰਸ ਵੀ ਦਿੱਤੇ ਨੇ, ਨਿੰਬੂ ਦਾ ਰਸ ਆ, ਹੋਰ ਫਲਾਂ ਦਾ ਰਸ ਆ, ਤੇ ਕੁਝ ਖਾਣ ਵਾਲੇ ਰਸ ਨੇ। ਤੇ ਨੌ ਪ੍ਰਕਾਰ ਦੇ ਰਸਾਂ ਦੀ ਗੱਲ ਮਹਾਰਾਜ ਨੇ ਫਿਰ ਕੀਤੀ ਹੈ। ਤੇ ਸਾਰੀਆਂ ਜਿਹੜੀਆਂ ਦਾਤਾਂ ਨੇ ਪਰਮੇਸ਼ਰ ਨੇ ਦਿੱਤੀਆਂ ਹਨ,
ਗ੍ਰਹਿ ਮੰਦਰ ਰਥ ਅਸ ਦੀਏ ਰਚ ਭਲੇ ਸੰਜੋਗ।
ਪਰਮੇਸ਼ਰ ਨੇ ਕਿਰਪਾ ਕੀਤੀ, ਸਾਨੂੰ ਗ੍ਰਿਸਤੀ ਬਣਾਇਆ। ਗੁਰੂ ਨਾਨਕ ਸਾਹਿਬ ਨੇ ਗ੍ਰਿਸਤੀ ਬਣਾ ਕੇ ਸਾਨੂੰ ਘਰਾਂ ਦੇ ਮਾਲਕ ਬਣਾਇਆ। ਕਿਸੇ ਦਾ ਕੱਚਾ ਆ ਗ੍ਰਹਿ ਕਹੀਏ, ਘਰ ਕੱਚਾ ਵੀ ਹੋ ਸਕਦਾ, ਕਿਸੇ ਦਾ ਮੰਦਿਰ ਕਹੀਏ ਮਕਾਨ ਪੱਕਾ ਵੀ ਹੋ ਸਕਦਾ। ਜਿਹਨੂੰ ਪਾਤਸ਼ਾਹ ਨੇ ਵਡਿਆਈ ਬਖਸ਼ੀ ਉਹਦੇ ਘਰ ਵਿੱਚ ਰਾਜ ਪਾ ਗਿਆ, ਰੱਥ ਵੀ ਨੇ, ਰੱਥ ਦੇ ਅੱਗੇ ਚਾਰ ਘੋੜੇ ਵੀ ਜੁੱਪਦੇ ਆ, ਕਿਸੇ ਦੇ ਦੋ ਜੁੱਪਦੇ ਆ। ਤੇ ਫਿਰ ਮਹਾਰਾਜ ਕਹਿਣ ਲੱਗੇ, ਅਸ ਦੀਏ, ਕਿਸੇ ਨੂੰ ਕੱਲਾ ਘੋੜਾ ਵੀ ਦਿੱਤਾ। ਭਗਤ ਧੰਨਾ ਜੀ ਨੇ ਆਖਿਆ, ਇੱਕ ਤਾਜਨ ਤੁਰੀ ਚੰਗੇਰੀ ਹੈ, ਮੈਂ ਜ਼ਿਮੀਂਦਾਰ ਭਰਾ ਆ, ਮੈਨੂੰ ਤੇ ਕੱਲੀ ਘੋੜੀ ਚਾਹੀਦੀ ਹੈ। ਘੋੜੀ ਤੇ ਚੜ੍ਹ ਕੇ ਖੇਤ ਵੀ ਗੇੜਾ ਮਾਰਨਾ, ਸ਼ਹਿਰ ਵੀ ਜਾਣਾ, ਨਾਨਕੇ ਦਾਦਕੇ ਕਦੇ ਸਹੁਰੇ ਵੀ ਗੇੜਾ ਲਾ ਆਉਣਾ। ਪੁਰਾਣੇ ਬਜ਼ੁਰਗ ਘੋੜੀ ਦਾ ਸਫ਼ਰ ਕਰਿਆ ਕਰਦੇ। ਮੇਰਾ ਦੂਜਾ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਭਾਈ ਲਹਿਣੇ ਦੇ ਰੂਪ ਅੰਦਰ ਗਿਆ, ਘੋੜੀ ਦੀ ਸਵਾਰੀ ਕਰਕੇ ਗਏ। ਰਥਾਂ ਵਿੱਚ ਜੁੱਪਣ ਵਾਲੇ ਵੀ ਘੋੜੇ ਮਾਰਨੇ, ਚਾਰ ਵੀ ਦਿੱਤੇ, ਕਿਸੇ ਨੂੰ ਦੋ ਦਿੱਤੇ, ਕਿਸੇ ਨੂੰ ਕੱਲੀ ਵੀ ਘੋੜੀ ਤੇ ਜਾਂ ਘੋੜੇ ਦੀ ਸਵਾਰੀ ਬਖਸ਼ੀ। ਖਾਲਸਾ ਸੋਜੋ ਚੜ੍ਹੈ ਤੁਰੰਗ। ਇਹ ਸਭ ਦਾਤਾਂ ਜਿਹੜੀਆਂ ਪਰਮੇਸ਼ਰ ਨੇ ਦਿੱਤੀਆਂ ਆ। ਤੇ ਫਿਰ ਮਹਾਰਾਜ ਬਖਸ਼ਿਸ਼ ਕੀਤੇ ਆ, ਰਚ ਭਲੇ ਸੰਯੋਗ। ਫਿਰ ਪਰਮੇਸ਼ਰ ਨੇ ਬੜੇ ਚੰਗੇ ਸੰਯੋਗ ਬਣਾਏ ਨੇ। ਪਹਿਲਾ ਨੰਬਰ ਨਾਨਕਿਆਂ ਦਾ ਸੰਯੋਗ ਆ, ਦਾਦਕਿਆਂ ਦਾ, ਸਹੁਰੇ ਪਰਿਵਾਰ ਦਾ ਸੰਯੋਗ ਆ, ਸੱਤ ਪੁਰਸ਼ਾਂ ਦਾ ਸੰਯੋਗ ਆ, ਤੇ ਫਿਰ ਕੌਮ ਦੇ ਸ਼ਹੀਦਾਂ ਤੇ ਮਰੀਦਾਂ ਦਾ ਸੰਯੋਗ ਆ, ਜ਼ਮਾਨੇ ਦੇ ਅੰਦਰ ਚੰਗੇ ਗੁਰੂ ਸਿੱਖਾਂ ਦੇ ਨਾਲ ਸੰਯੋਗ ਆ, ਆ ਸਤਸੰਗਤ ਦੇ ਵਿੱਚ ਸੰਗਤ ਦਾ ਸੰਯੋਗ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਬਹਿਣਾ ਏ, ਵੱਡੇ ਭਾਗਾਂ ਦੇ ਨਾਲ ਸਾਡੇ ਸੰਯੋਗ ਉਹਦੇ ਹੋਏ ਹਨ।
ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ।
ਫਿਰ ਪਰਮੇਸ਼ਰ ਨੇ ਆਖਿਆ ਵੀ ਉਹਨੂੰ ਇੰਨਾ ਰਾਜ ਭਾਗ ਦਿੱਤਾ, ਇਹਦਾ ਰਾਜ ਭਾਗ ਅੱਗੋਂ ਕੌਣ ਸੰਭਾਲੇਗਾ। ਫਿਰ ਪਰਮੇਸ਼ਰ ਨੇ ਪੁੱਤਰ ਦਿੱਤੇ, ਸੁਤ ਨਾਂ ਹੈ ਸੰਸਕ੍ਰਿਤ ਜ਼ਬਾਨ ਵਿੱਚ ਪੁੱਤਰ ਦਾ, ਪੁੱਤਰ ਦਿੱਤੇ। ਫਿਰ ਬਨਤਾ ਕਹੀਏ ਘਰ ਵਾਲੀ ਦਿੱਤੀ ਵੀ ਜੇ ਇਹਨੂੰ ਘਰ ਵਾਲੀ ਨਾ ਦਿੱਤੀ ਇਹਨੂੰ ਤਾਂ ਕਿਸੇ ਘਰ ਨਹੀਂ ਵੜਨ ਦੇਣਾ, ਕਿਉਂਕਿ ਗ੍ਰਿਸ਼ਤੀ ਮਨੁੱਖ ਦੀ ਇੱਜ਼ਤ ਜਿਹੜੀ ਜ਼ਮਾਨੇ ਵਿੱਚ ਹੋ ਰਿਹਾ ਤੇ ਜਿਹੜਾ ਬੰਦਾ ਗ੍ਰਿਸ਼ਤੀ ਨਹੀਂ ਉਹਦੀ ਕੋਈ ਇੱਜ਼ਤ ਉਹਨੂੰ ਹੋਰ ਨਜ਼ਰ ਨਾਲ ਵੇਖਿਆ ਜਾਂਦਾ। ਮਹਾਰਾਜ ਨੇ ਸਾਨੂੰ ਪੁੱਤਰ ਵੀ ਦਿੱਤੇ, ਘਰ ਵਾਲੀ ਵੀ ਦਿੱਤੀ, ਭਾਵੇਂ ਭਗਤ ਧੰਨਾ ਜੀ ਨੇ ਮੰਗ ਕੇ ਲਈ ਆ ਘਰ ਕੀ ਗਈ ਹਨ ਚੰਗੀ, ਜਨ ਧੰਨਾ ਲੇਵੈ ਮੰਗੀ। ਸਾਜਨ ਸੱਜਣ ਦਿੱਤੇ, ਮਾਂ ਦੇ ਕੁੱਖੋਂ ਕਈ ਵਾਰ ਬੰਦਾ ਇਕੱਲਾ ਹੀ ਜਨਮ ਲੈਂਦਾ ਤੇ ਉਹਦੇ ਧਰਮ ਦੇ ਭਰਾ ਮਿਲਦੇ ਨੇ, ਇਸ਼ਟ ਮੀਤ ਯਾਰ ਭਾਈ ਧਰਮ ਦੇ ਇੰਨੇ ਭਰਾ ਬਣ ਜਾਂਦੇ ਨੇ ਉਹਨੂੰ ਕਦੇ ਭਰਾਵਾਂ ਦਾ ਚੇਤਾ ਹੀ ਨਹੀਂ ਆਉਂਦਾ। ਇਹ ਪਰਮੇਸ਼ਰ ਦੀ ਦਾਤ ਆ। ਸੁਤ ਬਨਤਾ ਸਾਜਨ ਸੇਵਕ ਦੀਏ, ਨੌਕਰ ਦਿੱਤੇ ਨੇ ਮਾਲਕ ਨੇ। ਇੱਥੇ ਨੌਕਰਾਂ ਦੀ ਗੱਲ ਆ, ਕਿਤੇ ਪੁਜਾਰੀ ਬਣ ਕੇ ਇਹ ਨਾ ਆਖੇ ਕਿ ਮੈਂ ਗੁਰੂ ਬਣ ਗਿਆ ਤੇ ਮੇਰੇ ਸੇਵਕ ਜਿਹੜੇ ਚੇਲੇ ਸੇਵਕ ਨੇ ਉਹ ਸੇਵਕ ਦਾ ਜ਼ਿਕਰ ਨਹੀਂ ਹੈ। ਨੌਕਰਾਂ ਨੂੰ ਨੌਕਰ ਰੂਪੀ ਸੇਵਕ ਵੇਖਿਆ, ਪਰਿਵਾਰਾਂ ਨੂੰ ਜਿਨ੍ਹਾਂ ਨੇ ਮਾਲਕ ਨੇ ਬਖਸ਼ਿਸ਼ ਕੀਤੀ, ਗੱਡੀਆਂ ਚਲਾਉਣ ਵਾਲੇ ਸੇਵਕ ਹੋਰ ਨੇ, ਘਰ ਦੀ ਸਾਫ਼ ਸਫਾਈ ਕਰਨ ਵਾਲੇ ਸੇਵਕ ਹੋਰ ਨੇ ਤੇ ਹੋਰ ਕੰਮ ਬਾਹਰ ਸੰਭਾਲਣ ਵਾਲੇ ਸੇਵਕ ਹੋਰ ਨੇ। ਇਹ ਸਭ ਪਰਮੇਸ਼ਰ ਨੇ ਬਰਕਤ ਪਾਈ ਹੈ ਤਾਂ ਤੇਰੇ ਘਰ ਨੌਕਰਾਂ ਚਾਕਰਾਂ ਦੀ ਪਹਿਲ ਆ। ਤੇ ਇਹ ਸਾਰੀਆਂ ਦਾਤਾਂ ਜਿਹੜੀਆਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ, ਕਿਉਂਕਿ ਉਹ ਦੇਣ ਦੇ ਸਮਰੱਥ ਆ। ਉਹ ਦੇਣ ਦੇ ਸਮਰੱਥ ਆ, ਜਿਹਨੂੰ ਦਿੰਦਾ ਤੇ ਉਹ ਜੀਵ ਜਿਹੜਾ ਰਾਜ ਭਾਗ ਭੋਗਦਾ ਹੈ ਜੀ।
ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵੇ ਜੋਗ।
ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਨਾਮ ਦੀ ਮੋਹਰ ਲਾ ਕੇ ਸਮਾਪਤੀ ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰਦੇ ਆ, ਸਾਧ ਸੰਗ ਹਰ ਗੁਣ ਰਮਹੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਸੰਗਤ ਕਰਕੇ ਕਣ ਕਣ ਵਿੱਚ ਰਮੇ ਹੋਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਣਾ ਕਰੋ। ਸਾਧ ਸੰਗ ਹਰ ਗੁਣ ਰਮਹੋ, ਬਿਨਸੈ ਸਭ ਰੋਗ, ਤੁਹਾਡੇ ਸਾਰੇ ਦੇ ਸਾਰੇ ਰੋਗ ਕੱਟੇ ਜਾਣਗੇ। ਸਾਹਿਬ ਬਖਸ਼ਿਸ਼ ਕਰਦੇ ਨੇ, ਤਿਸਨਾ ਵੱਡਾ ਰੋਗ ਲੱਗਾ ਇਹ ਵੀ ਕੱਟਿਆ ਜਾਏਗਾ, ਦੁਬਦਾ ਰੋਗ ਸਵਦਕ ਵਡੇਰਾ ਇਹ ਵੀ ਕੱਟਿਆ ਜਾਏਗਾ, ਹੋਮੈ ਦੀਰਘ ਰੋਗ ਹੈ ਦਾਰੂ ਭੀ ਸਮਾਹੇ ਇਹ ਵੀ ਕੱਟਿਆ ਜਾਏਗਾ। ਰੋਗ ਰੂਪ ਮਾਇਆ ਨਾ ਵਿਆਪੈ, ਜਿਹੜੀ ਛਲ ਰੂਪੀ ਮਾਇਆ ਰੋਗ ਲੱਗੀ ਹੈ ਨਾ ਉਹ ਵੀ ਨਹੀਂ ਵਿਆਪੇਗੀ, ਉਹ ਵੀ ਕੱਟਿਆ ਜਾਏਗਾ। ਤੇ ਫਿਰ ਸੁੱਖ ਨੜੇ ਸਰੀਰ ਦੇ ਰੋਗ ਨੇ ਕੱਟੇ ਵੀ ਜਾਣੇ। ਆ ਕੁਝ ਨਾ ਸੌੜੀ ਸੋਚ ਦੇ ਮਾਲਕਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਸ਼ਨਾਨ ਤੇ ਦਰਸ਼ਨ ਪਰਸਨ ਤੇ ਕਈ ਤਰ੍ਹਾਂ ਦੇ ਸ਼ੰਕੇ ਜ਼ਾਹਰ ਕੀਤੇ। ਮੈਂ ਬੇਨਤੀ ਕਰਨਾ ਗੁਰੂ ਕੇ ਸਿੱਖੋ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਉਦੋਂ ਕੋੜ ਦੇ ਰੋਗ ਕੱਟੇ ਗਏ ਜਦੋਂ ਹਰਿਮੰਦਰ ਸਾਹਿਬ ਪ੍ਰਗਟ ਨਹੀਂ ਸੀ ਹੋਏ। ਧਿਆਨ ਦਿਓ, ਬੜੀ ਸੂਖਮ ਵਿਚਾਰ ਆ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਇੱਥੇ ਬੈਠੇ ਨਹੀਂ ਸਨ, ਹੁਣ ਤੇ ਬੈਠੇ ਨੇ ਨਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਜਦੋਂ ਸਤਿਗੁਰੂ ਆਸਣ ਜਮਾ ਕੇ ਨਹੀਂ ਸਨ ਬੈਠੇ, ਉਦੋਂ ਪਹਿਲਾਂ ਰੋਗ ਕੱਟੇ ਜਾਂਦੇ ਸੀ। ਤੇ ਜਦੋਂ ਇਸ ਸਥਾਨ ਨੂੰ ਅਜੇ ਮਾਣ ਨਹੀਂ ਸੀ ਮਿਲਿਆ, ਏ ਡਿੱਠੇ ਸਭੇ ਥਾਂ ਨਹੀਂ ਤੁੱਧ ਜੇ, ਇਹ ਤੇ ਪੰਜਵੇਂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਫੁਨੇ ਮਹਾਲੇ ਪੰਜਵੇਂ ਅੰਦਰ। ਤੇ ਫਿਰ ਸਲੋਕ ਵਾਰਾਂ ਤੇ ਵਧੀਕ ਅੰਦਰ ਇਹ ਵੀ ਮਾਣ ਅਜੇ ਬਾਕੀ ਸੀ, ਅੰਮ੍ਰਿਤਸਰ ਸਿਫਤੀ ਦਾ ਘਰ, ਸਿਫਤੀ ਦਾ ਘਰ ਬਣਨ ਤੋਂ ਪਹਿਲਾਂ ਕੋੜ ਦੇ ਰੋਗ ਕੱਟੇ ਗਏ ਤੇ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਉਣ ਤੋਂ ਪਹਿਲਾਂ ਕੋੜ ਦੇ ਰੋਗ ਕੱਟੇ ਗਏ ਸੀ, ਅੰਮ੍ਰਿਤ ਕੀਰਤਨ ਦੀਆਂ 15 ਚੌਂਕੀਆਂ ਭਰਨ ਤੋਂ ਪਹਿਲਾਂ ਰੋਗ ਕੱਟੇ ਗਏ ਸੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲੱਗਣ ਤੋਂ ਪਹਿਲਾਂ ਕੋੜ ਦੇ ਰੋਗ ਕੱਟੇ ਗਏ ਸੀ। ਤੇ ਇੱਥੇ ਤੇ ਸਾਰਾ ਦਿਨ ਅਖੰਡ ਕੀਰਤਨ ਤਨ ਭੋਜਨ ਚੂੜਾ, ਅਖੰਡ ਕੀਰਤਨ ਤੋਂ ਪਹਿਲਾਂ ਰੋਗ ਕੱਟੇ ਜਾਂਦੇ ਸੀ। ਓਏ ਹੁਣ ਤੇ ਗੱਲਾਂ ਹੀ ਹੋ ਰਿਹਾ, ਹੁਣ ਤੇ ਦਿਨ ਰਾਤ ਨੂਰ ਅਰਸੋਂ ਕੁਰਸੋਂ ਝਟੀਆਂ, ਹੁਣ ਤੇ ਗੱਲਾਂ ਬਿਆਨ ਕਰਨ ਜੋਗੀਆਂ ਨਹੀਂ ਰਹੀਆਂ। ਇਹ ਤਾਂ ਜਦੋਂ ਇੱਥੇ ਕੋਈ ਮਹਿਮਾ ਨਹੀਂ ਸੀ ਹੋਈ ਉਦੋਂ ਕੋੜ ਦੇ ਰੋਗ ਕੱਟੇ ਗਏ ਸੀ, ਅੱਜ ਤੇ ਉਹ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ। ਅੱਜ ਤੇ ਗੁਰੂ ਰਾਮਦਾਸ ਮਹਾਰਾਜ ਨੇ ਚਾਰੇ ਦਰਵਾਜ਼ਿਆਂ ਵਿੱਚੋਂ ਬੇਸ਼ੁਮਾਰ ਬਰਕਤਾਂ ਵੰਡੀਆਂ, ਹੁਣ ਤੇ ਡਿੱਠੇ ਸਭੇ ਥਾਮ ਨਹੀਂ ਤੁੱਧ ਜਿਹਾ, ਹੁਣ ਤੇ ਸਤਿਗੁਰੂ ਰਾਮਦਾਸ ਮਹਾਰਾਜ ਦੀਆਂ ਵੱਡੀਆਂ ਬਖਸ਼ਾਂ। ਸਾਹਿਬ ਬਖਸ਼ ਕਰਦੇ ਆ, ਸਾਧ ਸੰਗ ਹਰ ਗੁਣ ਰਮਹੋ ਬਿਨਸੈ ਸਭ ਰੋਗ ਤੇਰੇ ਸਾਰੇ ਰੋਗ ਕੱਟੇ ਜਾਣਗੇ ਤਨ ਦੇ ਅਤੇ ਮਨ ਦੇ। ਸਤਿਗੁਰਾਂ ਨੇ ਇਸ ਸ਼ਬਦ ਅੰਦਰ ਜੋ ਬਖਸ਼ਾਂ ਕੀਤੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਖਿਮਾ ਬਖਸ਼ਣੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਏ ਹੋਏ ਮੁੱਖ ਵਾਕ ਦੀ ਵਿਚਾਰਧਾਰਾ ਆਪਾਂ ਸਰਵਣ ਕਰ ਲਈ ਹੈ ਔਰ ਉਸ ਤੋਂ ਬਾਅਦ ਜੋ ਦੀਵਾਨ ਹਾਲ ਮੰਜੀ ਸਾਹਿਬ ਤੋਂ ਲੜੀਵਾਰ ਕਥਾ ਚੱਲ ਰਹੀ ਹੈ ਕੁਝ ਸਮਾਂ ਉਹਦੀ ਆਪਾਂ ਵਿਚਾਰ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰ ਮੰਗਲ ਉਚਾਰਨ ਕਰਦੇ ਨੇ ਹੇ ਭਾਈ ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹ ਅਦੁੱਤੀ ਬ੍ਰਹਮ ਸਰੂਪ ਆ, ਉਹਨੇ ਇੱਕ ਤੋਂ ਅਨੇਕਤਾ ਪੈਦਾ ਕੀਤੀ, ਉਹਨੇ ਆਕਾਰ ਬਣਾਇਆ ਤੇ ਹੈ ਸ੍ਰਿਸ਼ਟੀ ਦਾ ਹੁਕਮੀ ਹੋਵਣ ਆਕਾਰ, ਪਰ ਆਪ ਆਕਾਰ ਤੋਂ ਰਹਿਤ ਹੈ। ਸਾਡੇ ਆਕਾਰ ਬਣੇ ਨੇ, ਸਾਡਾ ਆਕਾਰ ਵੱਧਦਾ ਵੀ ਹੈ ਘਟਦਾ ਵੀ ਹੈ, ਚੇਤਾ ਰੱਖਿਓ ਇੱਕ ਦਿਨ ਮਿਟੇਗਾ ਵੀ। ਪਰਮੇਸ਼ਰ ਦਾ ਆਕਾਰ ਵੱਧਦਾ ਵੀ ਨਹੀਂ ਘਟਦਾ ਵੀ ਨਹੀਂ ਤੇ ਅਮਿਟ ਰਹਿੰਦਾ, ਉਹ ਅਬਨਾਸੀ ਰਾਇਆ ਤੇ ਐਸਾ ਅਕਾਲ ਪੁਰਖ ਵਾਹਿਗੁਰੂ ਪੂਰੇ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ। ਪਾਇਓ ਨਾ ਜਾਈ ਕਹੀਂ ਭਾਂਤ ਰੇ, ਪ੍ਰਭ ਨਾਨਕ ਗੁਰਮਿਲ ਲਾਧਾ। ਹੋਰ ਕੋਈ ਦੁਨੀਆਂ ਤੇ ਤਰੀਕਾ ਹੀ ਨਹੀਂ ਪਰਮੇਸ਼ਰ ਨੂੰ ਮਿਲਣ ਦਾ, ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਜੀ।
ਰਾਗ ਸੂਹੀ ਸ਼ੰਤ ਮਹੱਲਾ ਚੌਥਾ ਘਰ ਦੂਜਾ।
ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 15ਵੇਂ ਰਾਗ ਸੂਹੀ ਰਾਗ ਅੰਦਰ ਸ਼ੰਤਾਂ ਦੀ ਬਾਣੀ ਅੰਦਰ ਸਤਿਗੁਰੂ ਰਾਮਦਾਸ ਮਹਾਰਾਜ ਬਖਸ਼ਾਂ ਕਰਦੇ ਪਏ ਆ। ਸੁਰ ਸਰਗਮ ਦੇ ਗਿਆਨੀ ਰਾਗੀ ਸਾਹਿਬਾਨਾਂ ਨੂੰ ਹਦਾਇਤ ਕਰਦੇ ਆ ਇਸ ਸ਼ਬਦ ਨੂੰ ਦੂਜੇ ਘਰ ਵਿੱਚ ਗਾਇਣ ਕਰਨਾ ਹੈ ਜੀ।
ਗੁਰਮੁਖ ਹਰ ਗੁਣ ਗਾਏ।
ਗੁਰੂ ਦੇ ਆਸੇ ਮੁਤਾਬਕ ਜੀਵਨ ਜਿਉਣ ਵਾਲੇ ਜਿਹੜੇ ਗੁਰੂ ਕੇ ਸਿੱਖ ਨੇ ਉਹ ਹਰ ਵੇਲੇ ਹਰ ਥਾਂ ਤੇ ਮੌਜੂਦ ਰਹਿਣ ਵਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਣ ਕਰਦੇ ਹਨ।
ਹਿਰਦੈ ਰਸਨ ਰਸਾਏ।
ਜਦੋਂ ਪਰਮੇਸ਼ਰ ਦਾ ਨਾਮ ਹਿਰਦੇ ਚ ਵਸੇਬਾ ਕਰ ਜਾਂਦਾ ਫਿਰ ਉਹਨਾਂ ਦੀ ਰਸਨਾ ਜਿਹੜੀ ਹੈ ਰਸ ਦੇ ਸਹਿਤ ਹੋ ਜਾਂਦੀ ਹੈ ਜੀ।
ਹਰ ਰਸਨ ਰਸਾਏ ਮੇਰੇ ਪ੍ਰਭ ਪਾਏ।
ਜਿਨ੍ਹਾਂ ਜੀਵਾਂ ਦੀ ਰਸਨਾ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਜਾਂਦੀ ਆ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਬੜੇ ਚੰਗੇ ਲੱਗਦੇ ਹਨ।
ਮਿਲਿਆ ਸਹਿਜ ਸੁਭਾਏ।
ਪਰਮੇਸ਼ਰ ਜਿਹੜਾ ਉਹ ਆਪਣੇ ਆਪ ਸੁੱਤੇ ਸਿੱਧੀ ਐਸੇ ਜਗਿਆਸੂਆਂ ਨੂੰ ਮਿਲ ਪੈਂਦਾ ਕਿਉਂਕਿ ਤੁਹਾਡੇ ਆਪ ਵੀ ਛੋੜਿਆ ਆਪ ਮਿਲਾਇਆ।
ਆਨੰਦ ਦਿਨ ਭੋਗ ਭੋਗੇ ਸੁਖ ਸੋਵੈ।
ਹਰ ਰੋਜ਼ ਗੁਰਮੁਖ ਜਿਹੜੇ ਨੇ ਪਰਮੇਸ਼ਰ ਦੇ ਨਾਮ ਦਾ ਰਸ ਭੋਗਦੇ ਨੇ ਤੇ ਸੁਖਾਂ ਭਰੀ ਜ਼ਿੰਦਗੀ ਬਤੀਤ ਕਰਦੇ ਹਨ।
ਸ਼ਬਦ ਰਹਿ ਲਿਵ ਲਾਏ।
ਆਪਣੀ ਸੁਰਤੀ ਜਿਹੜੀ ਹੈ ਸ਼ਬਦ ਨਾਲ ਜੋੜ ਕੇ ਜੀਵਨ ਬਸਰ ਕਰਦੇ ਹਨ।
ਵੱਡਾ ਭਾਗ ਗੁਰ ਪੂਰਾ ਪਾਈਐ।
ਭਾਗ ਵੱਡੇ ਹੋਣ ਤਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਵਿੱਚ ਥਾਂ ਪ੍ਰਾਪਤ ਹੁੰਦੀ, ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੀ।
ਆਨੰਦ ਨਾਮ ਧਿਆਏ।
ਗੁਰੂ ਦੀ ਬਖਸ਼ਿਸ਼ ਦੁਆਰਾ ਗੁਰਮੁਖ ਹਰ ਰੋਜ਼ ਪਰਮੇਸ਼ਰ ਦਾ ਨਾਮ ਜਪਦੇ ਹਨ, ਨਿਤ ਉੱਠ ਗਾਵਹੁ ਪ੍ਰਭ ਕੀ ਬਾਣੀ ਦੇ ਧਾਰਨੀ ਬਣਦੇ ਹਨ।
ਸਹਿਜੇ ਸਹਿਜ ਮਿਲਿਆ ਜਗ ਜੀਵਨ।
ਸੁਤੇ ਸਿੱਧ ਆਪਣੇ ਆਪ ਹੀ ਸਾਰੇ ਸੰਸਾਰ ਨੂੰ ਜੀਵਨ ਦਾਨ ਦੇਣ ਵਾਲਾ ਪਰਮੇਸ਼ਰ ਪ੍ਰਾਪਤ ਹੋ ਜਾਂਦਾ ਹੈ।
ਨਾਨਕ ਸੁਨ ਸਮਾਏ।
ਗੁਰੂ ਨਾਨਕ ਦੇਵ ਮਾਰ ਦੀ ਬਖਸ਼ਿਸ਼ ਕਰਕੇ ਸਤਿਗੁਰ ਬਖਸ਼ਿਸ਼ ਕਰਦੇ ਨੇ, ਜੀਵ ਦੀ ਅਵਸਥਾ ਜਿਹੜੀ ਹੈ ਫਿਰ ਸੁਨ ਬਣ ਜਾਂਦੀ, ਅਫੁਰ ਅਵਸਥਾ ਦਾ ਧਾਰਨੀ ਹੋ ਜਾਂਦਾ, ਚੌਥੇ ਪਦ ਦੇ ਵਿੱਚ ਵਸੇਬਾ ਹੋ ਜਾਂਦਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਕ ਪਵਿੱਤਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਰਬੱਤ ਸੰਗਤਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦਾ ਧੰਨਵਾਦ, ਸਰਦਾ ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ। ਜੇ ਪਾਸ ਬਹਾਲੇ ਤਾਂ ਤੁਜੀ ਆਰਾਧੀ, ਜੇ ਮਾਰ ਕੱਢੈ ਭੀ ਧਿਆਈ। ਅੰਤ ਵਾਲੇ ਬਚਨ ਪੜ੍ਹ ਕੇ ਸਮਾਪਤੀ ਕਰੀਏ ਜੀ।
ਵੱਡਾ ਭਾਗ ਗੁਰ ਪੂਰਾ ਪਾਈਐ, ਆਨੰਦ ਨਾਮ ਧਿਆਏ। ਸਹਿਜ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।